ਗੁਰੂ ਸਾਹਿਬ ਜੀਓ, ਜਿੰਨੀ ਨਾਮ 'ਤੇ ਆਇਆ ਗਏ ਮਸ਼ਕਤ ਕਾਲ, ਨਾਨਕ 'ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ ਪੰਜਵਾਂ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਸਿਮਰਨ ਵਿੱਚ ਧਿਆਨ ਦੀ ਵਿਸ਼ੇਸ਼ ਮਹੱਤਤਾ ਹੈ, ਇਸ ਲਈ ਇਸ ਦੀ ਬਾਬਤ ਦੀਰਘ ਵਿਚਾਰ ਦੀ ਲੋੜ ਹੈ। ਜਦ ਅਸੀਂ ਕਿਸੇ ਗੱਲ ਜਾਂ ਚੀਜ਼ ਵੱਲ ਧਿਆਨ ਦਿੰਦੇ ਹਾਂ ਤਾਂ ਸਾਡੇ ਮਨ ਦਾ ਉਸ ਨਾਲ ਸੰਬੰਧ ਜਾਂ ਮੇਲ ਬਣ ਜਾਂਦਾ ਹੈ ਅਤੇ ਅਸੀਂ ਉਸ ਨਾਲ ਲੇਵਾ ਦੇਵੀ ਕਰਦੇ ਹਾਂ ਅਥਵਾ ਉਸ ਦਾ ਚੰਗਾ ਮਾੜਾ ਅਸਰ ਲੈਂਦੇ ਦਿੰਦੇ ਹਾਂ। ਹਾਂਜੀ, ਜਿਸ ਚੀਜ਼ ਵੱਲ ਸਾਡਾ ਧਿਆਨ ਹੋਵੇ ਉਸ ਨਾਲ ਸਾਡਾ ਮੇਲ ਬਣ ਜਾਂਦਾ ਹੈ, ਸੰਬੰਧ ਬਣਦਾ ਹੈ, ਉਸ ਦਾ ਫਿਰ ਅਸੀਂ ਅਸਰ ਲੈਂਦੇ ਦਿੰਦੇ ਹਾਂ। ਅਤੇ ਧਿਆਨ ਉਸ ਚੀਜ਼ ਵੱਲ ਲੱਗਦਾ ਹੈ ਜਿਸ ਵਿੱਚ ਸਾਡੀ ਦਿਲਚਸਪੀ ਹੋਵੇ। ਜਿਸ ਚੀਜ਼ ਜਾਂ ਗੱਲ ਵਿੱਚ ਸਾਡੀ ਦਿਲਚਸਪੀ ਨਾ ਹੋਵੇ ਉਸ ਵਿੱਚ ਸਾਡਾ ਧਿਆਨ ਨਹੀਂ ਖੁੱਭਦਾ ਅਤੇ ਸਾਡੇ ਉੱਤੇ ਉਸਦਾ ਓਪਰਾ ਜਿਹਾ ਅਸਰ ਹੀ ਆਉਂਦਾ ਹੈ। ਦੂਜੇ ਲਫਜ਼ਾਂ ਵਿੱਚ, ਉਸ ਨਾਲ ਮੇਲ, ਸੰਗਤ, ਸਾਂਝ ਅਥਵਾ ਲੇਵਾ ਦੇਵੀ ਨਹੀਂ ਆਉਂਦੀ। ਜਿਸ ਚੀਜ਼ ਵਿੱਚ ਧਿਆਨ ਨਾ ਹੋਵੇ ਉਸ ਨਾਲ ਸੰਗਤ, ਲੇਵਾ ਦੇਵੀ ਨਹੀਂ ਆਉਂਦੀ। ਕੁਝ ਉਦਾਹਰਣਾਂ ਦੁਆਰਾ ਇਸ ਗੱਲ ਨੂੰ ਦਰਸਾਇਆ ਜਾਂਦਾ ਹੈ ਕਿ ਘਰਾਂ ਵਿੱਚ ਰੇਡੀਓ ਜਾਂ ਟੇਪ ਰਿਕਾਰਡਰ ਰਾਹੀਂ ਕੀਰਤਨ ਜਾਂ ਪਾਠ ਹੋ ਰਿਹਾ ਹੁੰਦਾ ਹੈ, ਪਰ ਘਰ ਦੇ ਮੈਂਬਰ ਆਪਣੇ ਘਰੋਗੀ ਝਮੇਲਿਆਂ ਵਿੱਚ ਗਲਤਾਨ ਆਉਂਦੇ ਹਨ ਅਤੇ ਗੱਲਾਂ ਬਾਤਾਂ ਵਿੱਚ ਮਸਤ ਹੁੰਦੇ ਹਨ। ਇਸੇ ਤਰ੍ਹਾਂ ਜਦ ਅਸੀਂ ਖੁਦ ਪਾਠ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੀ ਚੇਤਨਤਾ ਹੋਰ ਅਨੇਕ ਚਿੰਤਨ ਵਿੱਚ ਲੱਗੀ ਆਉਂਦੀ ਹੈ, ਜਿਸ ਕਾਰਨ ਸਾਡਾ ਧਿਆਨ ਗੁਰਬਾਣੀ ਵੱਲ ਨਹੀਂ ਆਉਂਦਾ। ਆਮ ਸੰਗਤ ਦੀ ਵੀ ਇਹੋ ਸ਼ਿਕਾਇਤ ਹੈ ਕਿ ਸਿਮਰਨ ਵਿੱਚ ਮਨ ਨਹੀਂ ਟਿਕਦਾ। ਜਦ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ ਅਥਵਾ ਸਿਮਰਨ ਵੱਲ ਨਾ ਹੋਵੇ ਤਾਂ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ ਹੁੰਦੇ। ਧਿਆਨ ਦੇਣਾ ਜੀ, ਜੇ ਮੂੰਹ ਨਾਲ ਸਿਮਰਨ ਕਰਦੇ ਹਾਂ, ਕੰਨਾਂ ਨਾਲ ਗੁਰਬਾਣੀ ਸੁਣਦੇ ਹਾਂ, ਪਰ ਜੇ ਧਿਆਨ ਉਸ ਪਾਸੇ ਨਹੀਂ, ਧਿਆਨ ਸਾਡਾ ਅਨੇਕ ਚਿੰਤਨ ਵਿੱਚ ਹੈ, ਤਾਂ ਕੀ ਆਉਂਦਾ ਹੈ ਕਿ ਜਦ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ ਅਥਵਾ ਸਿਮਰਨ ਵੱਲ ਨਾ ਹੋਵੇ ਤਾਂ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ ਹੁੰਦੇ। ਇਸ ਕਾਰਨ ਸਾਡਾ ਗੁਰਬਾਣੀ ਦੇ ਅੰਤਰੀਵ ਆਤਮਕ ਭਾਵਾਂ ਨਾਲ ਸੰਗ ਜਾਂ ਮੇਲ ਨਹੀਂ ਆਉਂਦਾ। ਇਸ ਤਰ੍ਹਾਂ ਉੱਚੀ ਸੁੱਚੀ ਇਲਾਹੀ ਗੁਰਬਾਣੀ ਦੀ ਸੰਗਤ ਨਹੀਂ ਆਉਂਦੀ ਅਤੇ ਨਤੀਜੇ ਵਜੋਂ ਅਸੀਂ ਗੁਰਬਾਣੀ ਦੀ ਪਾਰਸ ਕਲਾ ਤੋਂ ਵਾਂਝੇ ਰਹਿੰਦੇ ਹਾਂ। ਹਾਂਜੀ, ਜੇ ਧਿਆਨ ਨਹੀਂ ਗੁਰਬਾਣੀ ਵੱਲ, ਜੇ ਕੰਨਾਂ ਵਿੱਚ ਬਾਣੀ ਆ ਰਹੀ ਹੈ ਧਿਆਨ ਨਹੀਂ, ਰਸਨਾ ਨਾਲ ਵਾਹਿਗੁਰੂ ਦਾ ਜਾਪ ਹੋ ਰਿਹਾ ਧਿਆਨ ਨਹੀਂ, ਤਾਂ ਅਸੀਂ ਗੁਰਬਾਣੀ ਜਾਂ ਸਿਮਰਨ ਦੀ ਸੰਗਤ ਨਹੀਂ ਕਰ ਰਹੇ ਹੁੰਦੇ ਅਤੇ ਇਹਨਾਂ ਦੇ ਅੰਤਰੀਵ ਆਤਮਕ ਭਾਵਾਂ ਨਾਲ ਸਾਡਾ ਮੇਲ ਨਹੀਂ ਆਉਂਦਾ ਅਤੇ ਗੁਰਬਾਣੀ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤਦੀ। ਪਾਰਸ ਕਲਾ ਕੀ ਹੁੰਦੀ ਹੈ ਕਿ ਲੋਹਾ ਜਿਹੜਾ ਹੈ, ਜੇ ਪਾਰਸ ਦੇ ਕੋਲ ਪਿਆ ਹੋਵੇ ਭਾਵੇਂ ਇੱਕ ਇੰਚ ਦੂਰ, ਸਦੀਆਂ ਪਿਆ ਰਹੇ, ਲੋਹਾ ਲੋਹਾ ਹੀ ਰਹੇਗਾ। ਅਸੀਂ ਕਹਿ ਸਕਦੇ ਹਾਂ ਲੋਹੇ ਨੇ ਅਖੌਤੀ ਸੰਗਤ ਪਾਰਸ ਦੀ ਕੀਤੀ ਹੈ, ਪਰ ਪਾਰਸ ਕਲਾ ਲੋਹੇ 'ਤੇ ਨਹੀਂ ਵਰਤੀ। ਪਰ ਜਦੋਂ ਪਾਰਸ ਛੋਹ ਜਾਂਦਾ ਹੈ ਇੱਕਦਮ ਹੀ ਲੋਹਾ ਸੋਨਾ ਬਣ ਜਾਂਦਾ ਹੈ, ਉਸ ਨੂੰ ਕਹਿੰਦੇ ਹਨ ਪਾਰਸ ਕਲਾ। ਇਸੇ ਤਰ੍ਹਾਂ ਗੁਰਬਾਣੀ ਵਿੱਚ ਵੀ ਇਹ ਸ਼ਕਤੀ ਹੈ, ਤਾਕਤ ਹੈ ਕਿ ਇੱਕ ਸੈਕਿੰਡ ਵਿੱਚ ਮਾਨਸ ਤੋਂ ਦੇਵਤੇ ਜਾਂ ਮਨਮੁਖ ਤੋਂ ਗੁਰਮੁਖ ਬਣਾ ਦਿੰਦੀ ਹੈ। ਇਹ ਜਿਹੜੀ ਇੱਕ ਸੈਕਿੰਡ ਦੀ ਤਬਦੀਲੀ ਹੈ, ਇੱਕ ਛਿਨ ਵਿੱਚ ਹੀ ਜੀਵਨ ਪਲਟਾ ਲਿਆ ਦੇਣ ਵਾਲੀ ਜਿਹੜੀ ਤਾਕਤ ਹੈ, ਉਸ ਨੂੰ ਪਾਰਸ ਕਲਾ ਕਿਹਾ ਗਿਆ ਹੈ। ਸੋ ਜਦ ਸਾਡਾ ਧਿਆਨ ਹੀ ਨਹੀਂ ਆਉਂਦਾ ਗੁਰਬਾਣੀ ਵੱਲ ਤਾਂ ਗੁਰਬਾਣੀ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤਦੀ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨਭਉ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੇ ਨਾ ਪਰਸੇ। ਦੂਜੇ ਲਫਜ਼ਾਂ ਵਿੱਚ, ਚੇਤਨਤਾ ਜਾਂ ਧਿਆਨ ਤੋਂ ਬਗੈਰ ਜੋ ਕੁਝ ਵੀ ਕਰਮ ਧਰਮ ਅਸੀਂ ਕਰਦੇ ਹਾਂ ਸਭ ਬੇਧਿਆਨੇ ਗੈਰਹਾਜ਼ਰੀ ਵਿੱਚ ਹੀ ਕਰਦੇ ਹਾਂ। ਜਿਤਨੀ ਵੀ ਕਰਮ ਧਰਮ ਅਸੀਂ ਕਰਦੇ ਹਾਂ ਧਿਆਨ ਤੋਂ ਬਿਨਾਂ, ਇਹ ਸਭ ਗੈਰਹਾਜ਼ਰੀ ਵਿੱਚ ਕਰਦੇ ਹਾਂ। ਇਸ ਲਈ ਅਸੀਂ ਸਾਧ ਸੰਗਤ ਜਾਂ ਸਤਸੰਗਤ ਤੋਂ ਪੂਰਾ ਲਾਭ ਨਹੀਂ ਲੈਂਦੇ। ਧਿਆਨ ਦੇਣਾ ਜੀ, ਸਾਧ ਸੰਗਤ ਵਿੱਚ ਆ ਜਾਂਦੇ ਹਾਂ ਪਰ ਆਪਣੇ ਧਿਆਨ 'ਤੇ ਪੈਰਾਂ ਨਹੀਂ ਦਿੰਦੇ, ਧਿਆਨ ਅਨੇਕ ਚਿੰਤਨ ਵਿੱਚ ਆਉਂਦਾ ਹੈ, ਇਸ ਕਾਰਨ ਅਸੀਂ ਸਾਧ ਸੰਗਤ ਤੋਂ ਵੀ ਪੂਰਾ ਲਾਭ ਨਹੀਂ ਲੈਂਦੇ। ਅਤੇ ਹੋਰ ਗੁਰਬਾਣੀ ਦੇ ਪਾਠ ਕੀਰਤਨ ਅਤੇ ਸਿਮਰਨ ਦੇ ਆਤਮਕ ਲਾਹੇ ਤੋਂ ਵੀ ਵਾਂਝੇ ਰਹਿੰਦੇ ਹਾਂ। ਗੁਰਬਾਣੀ ਸੁਣਦੇ ਹਾਂ, ਸਿਮਰਨ ਕਰਦੇ ਹਾਂ ਪਰ ਉਸ ਦੇ ਆਤਮਕ ਲਾਹੇ ਤੋਂ ਵਾਂਝੇ ਰਹਿੰਦੇ ਹਾਂ। ਕਿਉਂ? ਕਿਉਂਕਿ ਧਿਆਨ ਅਨੇਕ ਚਿੰਤਨ ਵਿੱਚ ਆਉਂਦਾ ਹੈ। ਇਹੋ ਕਾਰਨ ਹੈ ਕਿ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਧਰਮ, ਧਰਮ ਗ੍ਰੰਥ, ਧਰਮ ਮੰਦਰ, ਧਰਮ ਪ੍ਰਚਾਰ, ਬਹੁਤ ਜ਼ਿਆਦਾ ਸਤਸੰਗ ਸਮਾਗਮ, ਪਾਠ ਪੂਜਾ, ਕੀਰਤਨ, ਜਪ ਤਪ, ਕਰਮ ਕਿਰਿਆ ਆਦਿ ਦੇ ਬਾਵਜੂਦ ਸਾਡੀ ਮਾਨਸਿਕ ਅਤੇ ਆਤਮਕ ਅਵਸਥਾ ਵਿੱਚ ਪਰਿਵਰਤਨ ਨਹੀਂ ਆਉਂਦਾ, ਬਲਕਿ ਸਾਡੀ ਮਾਨਸਿਕ ਦਸ਼ਾ ਅੱਗੇ ਤੋਂ ਵੀ ਨਿਗਰਦੀ ਜਾਂਦੀ ਹੈ। ਜਿਤਨਾ ਸਤਸੰਗ ਅੱਜ ਕੱਲ੍ਹ ਆਉਂਦਾ ਹੈ, ਜਿਤਨੇ ਕੀਰਤਨੀ ਅਖਾੜੇ ਅੱਜ ਕੱਲ੍ਹ ਆਉਂਦੇ ਹਨ, ਪਾਠ ਪੂਜਾ ਵਰਦਾ ਵਰਤਾਰਾ, ਕਰਮ ਧਰਮ ਦਾ, ਕਰਮ ਕਿਰਿਆ ਦਾ, ਪਿਛਲੇ ਜ਼ਮਾਨੇ ਇਤਨਾ ਨਹੀਂ ਸੀ, ਪਰ ਇਤਨਾ ਕੁਝ ਕਰਨ ਦੇ ਬਾਵਜੂਦ ਵੀ ਸਾਡੀ ਜਿਹੜੀ ਮਾਨਸਿਕ ਅਤੇ ਆਤਮਕ ਅਵਸਥਾ ਹੈ ਉਸ ਵਿੱਚ ਪਰਿਵਰਤਨ ਨਹੀਂ ਆਉਂਦਾ, ਬਲਕਿ ਹੋਰ ਉਲਟਾ ਨਿਗਰਦੀ ਜਾਂਦੀ ਸਾਡੀ ਹਾਲਤ। ਇਸ ਦਾ ਕਾਰਨ ਇਹ ਕਿ ਧਿਆਨ ਨਾਲ ਨਹੀਂ ਕਰਦੇ। ਪੰਡਿਤ ਪੜ੍ਹੈ ਸਾਧਨਾ ਪਾਵੈ, ਦੂਜੇ ਪਾਏ ਮਾਇਆ ਮਨ ਪਰਮਾਵੈ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ। ਪੜ੍ਹੇ ਸੁਣੇ ਕਿਆ ਹੋਈ, ਹਾਂਜੀ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਿਰਦੇ ਕਪਟ ਮੁਖ ਗਿਆਨੀ, ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋ ਵਸਪਾਨੀ। ਸੋ ਚੇਤਨਤਾ ਅਥਵਾ ਧਿਆਨ ਤੋਂ ਬਗੈਰ ਸਾਡਾ ਜੀਵਨ ਨਿਰਜੀਵ ਅਥਵਾ ਮਾਦਾ ਚੀਜ਼ਾਂ ਵਰਗਾ ਹੀ ਹੈ। ਇਸ ਲਈ ਜੀਵਾਂ ਦਾ ਆਪਸ ਵਿੱਚ ਸੂਖਮ ਮਾਨਸਿਕ ਅਤੇ ਆਤਮਕ ਸਤ੍ਹਾ 'ਤੇ ਮੇਲ ਮਿਲਾਪ, ਸੰਗਤ, ਸਾਂਝ ਅਥਵਾ ਲੇਵਾ ਦੇਵੀ ਨਹੀਂ ਹੋ ਸਕਦੀ। ਹਾਂਜੀ ਉਹ ਜਿਹੜੀ ਮਾਨਸਿਕ ਅਤੇ ਆਤਮਕ ਸਤ੍ਹਾ 'ਤੇ ਲੇਵਾ ਦੇਵੀ ਹੋਣੀ ਚਾਹੀਦੀ ਹੈ, ਉਹ ਨਹੀਂ ਹੋ ਸਕਦੀ ਧਿਆਨ ਤੋਂ ਬਗੈਰ। ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੋ ਹੋਏ, ਅੰਤਰ ਆਤਮੈ ਜੋ ਮਿਲੇ, ਮਿਲਿਆ ਕਹੀਏ ਸੋਏ, ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਏ ਰੇ ਸੋਏ, ਜੇ ਬਹੁ ਤੇਰਾ ਲੋਚੀਏ ਬਾਤੀ ਮੇਲ ਨਾ ਹੋਈ। ਸੋ ਇਨਸਾਨ ਅਤੇ ਜਾਨਵਰਾਂ ਵਿੱਚ ਇਸੇ ਚੇਤਨਤਾ ਦਾ ਹੀ ਅੰਤਰ ਹੈ। ਇਨਸਾਨਾਂ ਵਿੱਚ ਇਹ ਚੇਤਨਤਾ ਅਤ ਤੀਖਣ, ਤੀਬਰ ਅਤੇ ਸੂਖਮ ਭਾਵਨਾਵਾਂ ਵਾਲੀ ਹੁੰਦੀ ਹੈ, ਜਿਸ ਕਾਰਨ ਇਹ ਸੰਗਤ ਦੁਆਰਾ ਉੱਚੀਆਂ ਸੁੱਚੀਆਂ ਆਤਮਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਕੇ ਰੰਗ ਰਸ ਮਾਣ ਸਕਦੇ ਹਨ। ਪਰ ਜਾਨਵਰਾਂ ਵਿੱਚ ਇਹ ਚੇਤਨਤਾ ਨੀਵੀਂ, ਮੋਟੀ, ਠੁੱਲੀ ਹੁੰਦੀ ਹੈ, ਜੋ ਸੂਖਮ ਆਤਮਕ ਭਾਵਨਾ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੈ। ਸੋ ਜਿਵੇਂ ਪਿੱਛੇ ਪੜ੍ਹਿਆ ਕਿ ਸਾਡੀ ਦਿਲਚਸਪੀ ਅਨੁਸਾਰ ਸਾਡੇ ਮਨ ਦਾ ਧਿਆਨ ਖਿੱਚਿਆ ਜਾਂਦਾ ਹੈ, ਸੋ ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਤੋਂ ਟੁੱਟਿਆ ਹੋਇਆ ਹੈ, ਇਸ ਦੀ ਜਿਹੜੀ ਸੂਖਮਤਾਈ ਹੈ ਖਤਮ ਹੋ ਗਿਆ, ਅਸਥੂਲ ਹੋ ਗਿਆ। ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਤੋਂ ਟੁੱਟਿਆ ਹੋਇਆ ਹੈ ਅਤੇ ਮਾਇਕੀ ਮੰਡਲ ਵਿੱਚ ਗਲਤਾਨ ਹੋ ਕੇ ਇਹ ਸੂਖਮ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਚੁੱਕਿਆ ਹੈ। ਦੂਜੇ ਲਫਜ਼ਾਂ ਵਿੱਚ ਦੈਵੀ ਚੇਤਨਤਾ ਤੋਂ ਬਗੈਰ ਸਾਡੀ ਚੇਤਨਤਾ ਵੀ ਜਾਨਵਰਾਂ ਵਰਗੀ ਠੁੱਲੀ ਅਤੇ ਮਾਦੀ ਹੋ ਚੁੱਕੀ ਹੈ। ਜਾਨਵਰਾਂ ਅਤੇ ਸਾਡਿਆਂ ਵਿੱਚ ਇਹੀ ਤਾਂ ਫਰਕ ਸੀ ਕਿ ਜਾਨਵਰਾਂ ਦੀ ਚੇਤਨਤਾ ਠੁੱਲੀ ਆਉਂਦੀ ਹੈ, ਸੂਖਮ ਆਤਮਕ ਭਾਵਨਾਵਾਂ ਨੂੰ ਗ੍ਰਹਿਣ ਨਹੀਂ ਕਰ ਸਕਦੇ, ਅਤੇ ਜੇ ਸਾਡਾ ਮਨ ਵੀ ਇੰਨਾ ਸਥੂਲ ਹੋ ਗਿਆ ਕਿ ਸੂਖਮ ਆਤਮਕ ਭਾਵਨਾਵਾਂ ਨੂੰ ਗ੍ਰਹਿਣ ਨਹੀਂ ਕਰ ਸਕਦਾ, ਤਾਂ ਫਿਰ ਸਾਡੀ ਚੇਤਨਤਾ ਵੀ ਜਾਨਵਰਾਂ ਵਰਗੀ ਠੁੱਲੀ ਹੋ ਗਈ। ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ 'ਤੇ ਮੰਦਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸਟੋਰ, ਜਿਹਵਾ ਇੰਦਰੀ ਸਾਧ ਲੋਬਾਨਾ, ਪਸ਼ੂ ਭਏ ਨਹੀਂ ਮਿਟੈ ਨਿਸ਼ਾਨਾ, ਸਾਧ ਸੰਗਤ ਕਬ ਹੂੰ ਨਹੀਂ ਕੀਨੀ, ਰਚਿਓ ਧੰਦੈ ਝੂਠ, ਸਵਾਨ ਸੁਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ, ਮਨਮੁਖ ਅੰਧਲੇ ਗੁਰਮਤ ਨਾ ਪਾਈ ਪਸ਼ੂ ਭਏ ਅਭਿਮਾਨ ਨਾ ਜਾਈ। ਮਨਮੁਖ ਵਿਣਨਾ ਮੈਂ ਕੂੜਿਆਰ ਫਿਰੈ ਬੇਤਾਲਿਆ, ਪਸ਼ੂ ਮਾਣਸ ਚੰਮ ਪਲੇਟੇ ਅੰਦਰੋਂ ਕਾਲਿਆ। ਸੋ ਸਾਡੀ ਪਸ਼ੂ ਬਿਰਤੀ ਜਾਂ ਇਸ ਨੀਵੀਂ ਚੇਤਨਤਾ ਨੂੰ ਬਦਲਣ ਲਈ ਅਥਵਾ ਇਸ ਨੂੰ ਉਚੇਰਾ ਚੰਗੇਰਾ ਅਤੇ ਆਤਮ ਪ੍ਰਾਇਣ ਕਰਨ ਲਈ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਅਥਵਾ ਜੁਗਤੀ ਦੱਸੀ ਗਈ ਹੈ, ਉਹ ਹੈ ਸਤਸੰਗਤ ਅਥਵਾ ਸਾਧ ਸੰਗਤ। ਕਿਉਂਕਿ ਜਨਮਾਂ ਜਨਮਾਂਤਰਾਂ ਤੋਂ ਇਹ ਇਲਾਹੀ ਮੰਡਲ ਤੋਂ ਟੁੱਟਿਆ ਹੋਇਆ ਹੈ, ਆਤਮ ਮੰਡਲ ਨੂੰ ਭੁੱਲ ਚੁੱਕਿਆ ਹੈ, ਮਾਇਕੀ ਮੰਡਲ ਵਿੱਚ ਗਲਤਾਨ ਹੈ। ਸੋ ਇਸ ਨੂੰ ਮੁੜ ਆਤਮ ਪ੍ਰਾਇਣ ਕਰਨ ਲਈ ਇੱਕ ਸਾਧਨ ਗੁਰਬਾਣੀ ਵਿੱਚ ਦੱਸਿਆ ਹੈ, ਉਹ ਹੈ ਸਤਸੰਗਤ ਜਾਂ ਸਾਧ ਸੰਗਤ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਜੋ ਜੋ ਜਪੈ ਤਿਸਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਕਰ ਕਿਰਪਾ ਅੰਤਰ ਉਰਧਾਰੈ, ਪਸ਼ੂ ਪ੍ਰੇਤ ਮੁਗਤ ਪਾਥਰ ਕੋ ਤਾਰੈ। ਉਠਤ ਬੈਠਤ ਹਰ ਭਜੋ, ਸਾਧੂ ਸੰਗ ਪਰੀਤ ਨਾਨਕ ਦੁਰਮਤ ਛੁੱਟ ਗਈ, ਪਾਰ ਬ੍ਰਹਮ ਬਸੈ ਜੀ। ਜਿਉਂ ਛੋਏ ਪਾਰਸ ਮਨੂਰ ਭਏ ਕੰਚਨ, ਤਿਉਂ ਪਤਤ ਜਨ ਮਿਲ ਸੰਗਤੀ, ਸ਼ੁੱਧ ਹੋਵਤ ਗੁਰਮਤੀ ਸੁਧਾ ਦੋ। ਗੁਰਮੁਖ ਸੁਖਫਲ ਸਾਧ ਸੰਗ, ਪਸ਼ੂ ਪਰੇਤ ਪਤਤ ਨਿਸਤਾਰੇ। ਸੋ ਕਿਸੇ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਅਥਵਾ ਸੁਰਤੀ ਬਿਰਤੀ ਕਿਹਾ ਜਾਂਦਾ ਹੈ। ਮਾਇਕੀ ਅਤੇ ਆਤਮਕ ਤਰੱਕੀ ਅਥਵਾ ਕਾਮਯਾਬੀ ਲਈ ਧਿਆਨ ਅਤ ਲਾਜ਼ਮੀ ਹੈ। ਭਾਵੇਂ ਦੁਨਿਆਵੀ ਕਾਮ ਸਵਾਰਨਾ ਹੋਵੇ ਤਾਂ ਵੀ ਧਿਆਨ ਜ਼ਰੂਰੀ ਹੈ, ਅਤੇ ਆਤਮਕ ਕਾਰਜ ਲਈ ਵੀ ਧਿਆਨ ਜ਼ਰੂਰੀ ਹੈ। ਜਿੰਨਾ ਡੂੰਘਾ ਇਕਾਗਰ ਇੱਕ ਸੂਈ ਅਤੇ ਤੀਖਣ ਧਿਆਨ ਕਿਸੇ ਕਾਰਜ ਵਿੱਚ ਲਾਵਾਂਗੇ, ਉਤਨਾ ਹੀ ਉਹ ਕਾਰਜ ਸੋਹਣਾ, ਸਾਰਥਿਕ ਅਤੇ ਲਾਭਵੰਦ ਹੋਵੇਗਾ। ਧਿਆਨ ਦਿੱਤੇ ਬਗੈਰ ਸਾਡੀ ਕੋਈ ਵਿਉਂਤ, ਕੋਈ ਸੋਚ ਵਿਚਾਰ ਅਤੇ ਕਾਰਜ ਸਿਰੇ ਨਹੀਂ ਚੜ੍ਹ ਸਕਦਾ। ਫਿਰ ਦੁਹਰਾ ਦਈਏ ਕਿ ਧਿਆਨ ਦਿੱਤੇ ਬਗੈਰ ਸਾਡੀ ਕੋਈ ਵਿਉਂਤ, ਸੋਚ ਵਿਚਾਰ ਅਤੇ ਕਾਰਜ ਸਿਰੇ ਨਹੀਂ ਚੜ੍ਹ ਸਕਦਾ। ਓਪਰੇ ਜੇ ਮਨ ਨਾਲ ਕੀਤੇ ਕਾਰਜ ਅਧੂਰੇ, ਗਲਤ, ਲਾਭਹੀਣ, ਹਾਨੀਕਾਰਕ ਅਤੇ ਦੁਖਦਾਈ ਹੁੰਦੇ ਹਨ, ਇਸੇ ਤਰ੍ਹਾਂ ਧਿਆਨ ਤੋਂ ਬਗੈਰ ਧਾਰਮਿਕ ਪਾਠ ਪੂਜਾ ਅਤੇ ਕਰਮ ਕਿਰਿਆ ਵੀ ਫੋਕੇ, ਰਸਹੀਣ, ਭਾਵਨਾਹੀਣ, ਲਾਭਹੀਣ, ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਹਾਂਜੀ, ਇਹ ਧਾਰਮਿਕ ਕਰਮ ਕਿਰਿਆ ਇਸ ਲਈ ਸਨ ਕਿ ਮਾਇਕੀ ਮੁਰਦਿਆਣ ਤੋਂ ਇਨਸਾਨ ਨੂੰ ਜਿਉਂਦਾ ਕਰ ਦੇਣ, ਪਰ ਇਹ ਆਪ ਹੀ ਮੁਰਦਾ ਸਾਧਨ ਬਣ ਕੇ ਰਹਿ ਗਏ ਹਨ ਧਿਆਨ ਤੋਂ ਬਿਨਾਂ। ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਵਿੱਚ ਸ਼ਾਮਲ ਨਾ ਹੋਣਾ ਇਸੇ ਗੱਲ ਦਾ ਲਿਖਾਇਕ ਹੈ ਕਿ ਧਿਆਨ ਤੋਂ ਬਗੈਰ ਸਾਡੇ ਧਾਰਮਿਕ ਕਰਮ ਕਿਰਿਆ ਨਿਸ਼ਫਲ ਹੀ ਹਨ। ਸਾਖੀ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਕਾਜ਼ੀਆਂ ਨਾਲ ਨਮਾਜ਼ ਪੜ੍ਹਨ ਗਏ ਪਰ ਆਪ ਜੀ ਨਮਾਜ਼ ਵਿੱਚ ਸ਼ਾਮਲ ਨਾ ਹੋਏ। ਕਾਰਨ ਇਹ ਸੀ ਕਿ ਉਹ ਮੂੰਹ ਨਾਲ ਤਾਂ ਨਮਾਜ਼ ਪੜ੍ਹ ਰਹੇ ਸਨ, ਧਿਆਨ ਉਹਨਾਂ ਦਾ ਕਿਸੇ ਹੋਰ ਪਾਸੇ ਲੱਗਿਆ ਸੀ। ਇਹ ਕੌਤਕ ਮਹਾਰਾਜ ਨੇ ਕਿਉਂ ਰਚਿਆ? ਸਾਨੂੰ ਸਮਝਾਉਣ ਲਈ ਕਿ ਧਿਆਨ ਤੋਂ ਬਗੈਰ ਇਹ ਜਿਤਨੇ ਵੀ ਪਾਠ ਪੂਜਾ ਅਤੇ ਆਦਿਕ ਕਰਮ ਕਿਰਿਆ ਹਨ, ਧਾਰਮਿਕ ਕਰਮ ਕਿਰਿਆ, ਇਹ ਸਭ ਨਿਸ਼ਫਲ ਹਨ, ਇਹਨਾਂ ਦਾ ਕੋਈ ਫਲ ਨਹੀਂ। ਜਿਨ ਕੋ ਪ੍ਰੀਤ ਹਿਰਦੈ ਹਰ ਨਾਈ, ਤਿਨ ਕੂੜੇ ਗਾਂਡਨ ਗਾਂਡੇ। ਜੋ ਦੂਜੇ ਭਾਏ ਸਾਕਤ ਕਾਮਨਾ, ਅਰਥ ਦੁਰਗੰਧ ਸਰੇਮ ਦੇ। ਸੋ ਨਿਹਫਲ ਸਭ ਅਗਿਆਨ, ਜਿਸਨੂੰ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਂ ਪਾਵੇ। ਹਾਂਜੀ, ਜਿਸਨੂੰ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਂ ਪਵੇ, ਸੋ ਪਾਵੇ ਦਰਗਹਿ ਮਾਨ। ਅਤੇ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀੜ ਦੇ, ਉਨਕਾ ਉਤਰ ਜਾਏਗਾ ਝੂਠ ਗਮਾਨ। ਹਾਂਜੀ, ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗਮਾਨ। ਇੱਕ ਹੋਰ ਉਦਾਹਰਣ, ਟੈਲੀਫੋਨ ਰਾਹੀਂ ਗੱਲ ਕਰਨ ਅਥਵਾ ਮੇਲ ਜੋਲ ਕਰਨ ਲਈ ਕਿਸੇ ਖਾਸ ਨੰਬਰ ਦਾ ਮੇਲ ਹੋਣਾ ਲਾਜ਼ਮੀ ਹੈ। ਜੇਕਰ ਉਹ ਨੰਬਰ ਨਾ ਮਿਲੇ ਜਾਂ ਰਿਸੀਵਰ ਨਾ ਚੁੱਕਿਆ ਜਾਵੇ ਤਾਂ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਨਹੀਂ ਆਉਂਦੀ, ਸਾਂਝ ਨਹੀਂ ਪੈਂਦੀ, ਲੇਵਾ ਦੇਵੀ ਨਹੀਂ ਆਉਂਦੀ ਅਤੇ ਵਣਜ ਵਪਾਰ ਨਹੀਂ ਆਉਂਦਾ। ਐਨ ਇਸੇ ਤਰ੍ਹਾਂ ਜੇਕਰ ਪਾਠ ਪੂਜਾ ਭਜਨ ਬੰਦਗੀ ਕਰਦਿਆਂ ਹੋਇਆਂ ਸਾਡਾ ਮਨ ਅਥਵਾ ਧਿਆਨ ਸਾਵਧਾਨ ਇਕਾਗਰ ਚੀਤ ਨਾ ਹੋਵੇ ਤਾਂ ਗੁਰਬਾਣੀ ਦੇ ਅੰਤਰੀਵ ਡੂੰਘੇ ਅਤੇ ਅਤ ਸੂਖਮ ਭਾਵਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਗੁਰਬਾਣੀ ਅਥਵਾ ਸਿਮਰਨ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤਦੀ। ਉਹ ਜਿਹੜੀ ਪਾਵਰ ਗੁਰਬਾਣੀ ਵਿੱਚ ਹੈ ਇੱਕ ਸੈਕਿੰਡ ਵਿੱਚ ਮਨਮੁਖ ਤੋਂ ਗੁਰਮੁਖ ਬਣਾਉਣ ਦੀ, ਉਹ ਕਲਾ ਸਾਡੇ 'ਤੇ ਗੁਰਬਾਣੀ ਦੀ ਨਹੀਂ ਵਰਤਦੀ ਜੇ ਸਾਡਾ ਧਿਆਨ ਉਸ ਵਿੱਚ ਨਹੀਂ ਅਤੇ ਜੇ ਗੁਰਬਾਣੀ ਦੇ ਸੂਖਮ ਆਤਮਕ ਅਤ ਸੂਖਮ ਆਤਮਕ ਭਾਵਾਂ ਤੋਂ ਅਸੀਂ ਵਾਂਝੇ ਹਾਂ ਤਾਂ ਗੁਰਬਾਣੀ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤਦੀ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਵਾਰ ਵਾਰ ਪ੍ਰੇਰਣਾ ਦੁਆਰਾ ਇਹ ਤਾਕੀਦੀ ਹੁਕਮ ਕੀਤਾ ਗਿਆ ਹੈ। ਹਾਂਜੀ, ਇਹ ਸਾਡੇ ਲਈ ਹੁਕਮ ਹੈ। ਕਿਹੜਾ ਕਿਹੜਾ? ਕਿ ਇੱਕ ਮਨ ਏਕ ਤੇ ਆਈ ਹੈ, ਮਨ ਕੀ ਲਾਹੇ ਪ੍ਰਾਂਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਇੱਕ ਚਿੱਤ ਇੱਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ। ਨਾਨਕ ਵਾਹੋ ਵਾਹੋ ਜੋ ਮਨ ਚਿੱਤ ਕਰੇ, ਤਿਸ ਜਮ ਕੰਕਰ ਨੇੜ ਨਾ ਆਵੇ। ਇੱਕ ਮਨ ਇੱਕ ਆਰਾਧਨਾ, ਗੁਰਮਤ ਆਪ ਗਵਾਏ ਸੁਹੇਲੇ, ਕੁਰਬਾਣੀ ਤਿੰਨਾਂ ਗੁਰਸਿੱਖਾਂ। ਹਾਂਜੀ, ਕੁਰਬਾਣੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰਜਾਪ ਜਪਣ ਦੇ। ਸੋ ਧਿਆਨ ਅਥਵਾ ਇਕਾਗਰਤਾ ਤੋਂ ਬਿਨਾਂ ਮਨ ਦੀ ਹਾਲਤ ਬਾਬਤ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਡਲਾਵਤ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਹਾਂਜੀ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ, ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਣ ਕੁੜਿਆਰੀ। ਅਜਿਹੀ ਦਸ਼ਾ ਦਾ ਵਿਸ਼ੇਸ਼ ਅਤੇ ਅਮਲੀ ਦ੍ਰਿਸ਼ਟਾਂਤ ਸਾਡਾ ਆਪਣਾ ਮਾਇਕੀ ਜੀਵਨ ਹੀ ਹੈ। ਜੀਵ ਹਉਮੈ ਦੇ ਭਰਮ ਭੁਲਾਵੇ ਦੁਆਰਾ ਆਪਣੇ ਸੋਹਵੇਂ ਅਕਾਲ ਪੁਰਖ ਨੂੰ ਭੁੱਲ ਕੇ ਕਈ ਜਨਮਾਂ ਤੋਂ ਮੋਹ ਮਾਇਆ ਦੀ ਦਲਦਲ ਵਿੱਚ ਖੁਭਿਆ ਹੋਇਆ ਹੈ ਅਥਵਾ ਦੂਜੇ ਭਾਵ ਵਿੱਚ ਗਲਤਾਨ ਹੈ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ, ਪੁੱਤਰ ਕਲਤਰ ਨਾ ਸੰਗ ਤਨਾ, ਹਰ ਅਵਨਾਸੀ ਉਹ ਪਲਚ ਪਲਚ ਸਗਲੀ ਮੁਈ, ਝੂਠੇ ਤੰਦੇ ਮੋਹ। ਮਾਇਆ ਮੋਹ ਨਟਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ। ਨਾਥ ਕਛੂ ਨਾ ਜਾਣੋ, ਮਨ ਮਾਇਆ ਕੈ ਹਾਥ ਬਿਕਾਨੋ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਸੋ ਜਨਮਾਂ ਜਨਮਾਂ ਤੋਂ ਇਸ ਝੂਠੀ ਮਾਇਆ ਵਿੱਚ ਅਸੀਂ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਸਾਡਾ ਜੀਵਨ ਇਹ ਮਾਇਆ ਦਾ ਰੂਪ ਹੀ ਬਣ ਗਿਆ ਹੈ। ਇਸ ਲਈ ਸਾਡੇ ਖਿਆਲ, ਕਲਪਨਾਵਾਂ, ਸੋਚ, ਰੀਝਾਂ, ਆਸਾ, ਪਿਆਰ, ਭਾਵਨਾਵਾਂ, ਨਿਸ਼ਚਾ, ਸ਼ਰਧਾ, ਸੰਗਤ, ਲੇਵਾ ਦੇਵੀ, ਕਰਮ ਧਰਮ, ਘਾਲਣਾ ਅਥਵਾ ਸਮੁੱਚੇ ਜੀਵਨ ਨੂੰ ਮੋਹ ਮਾਇਆ ਦੀ ਗੂੜੀ ਰੰਗਤ ਚੜ੍ਹੀ ਹੋਈ ਹੈ। ਸਾਡੀ ਘਾਲਣਾ ਨੂੰ ਵੀ ਮੋਹ ਮਾਇਆ ਦੀ ਰੰਗਤ ਚੜ੍ਹੀ ਹੈ, ਸਾਡੀ ਸ਼ਰਧਾ ਭਾਵਨੀ ਵਿੱਚ ਵੀ ਮੋਹ ਮਾਇਆ ਦੀ ਰੰਗਤ ਹੈ, ਸਾਡੇ ਪਿਆਰ ਵਿੱਚ ਵੀ ਮੋਹ ਮਾਇਆ ਦੀ ਰੰਗਤ ਹੈ, ਸਾਡੀ ਭਾਵਨਾਵਾਂ ਵਿੱਚ ਵੀ ਮੋਹ ਮਾਇਆ ਦੀ ਰੰਗਤ ਹੈ, ਸਾਡੀ ਸੋਚ ਕਲਪਨਾਵਾਂ ਵਿੱਚ, ਸਾਡੇ ਕਰਮ ਧਰਮ ਵਿੱਚ, ਸਭ ਵਿੱਚ ਇਹ ਮੋਹ ਮਾਇਆ ਦੀ ਗੂੜੀ ਰੰਗਤ ਚੜ੍ਹੀ ਹੋਈ ਹੈ, ਜਿਸ ਕਾਰਨ ਸਾਡੀ ਚੇਤਨਤਾ, ਧਿਆਨ, ਸੁਰਤੀ, ਬਿਰਤੀ, ਲਿਵ ਇਸ ਝੂਠੀ ਮਾਇਆ ਵਿੱਚ ਅਚੇਤ, ਸਹਿਜ ਸੁਭਾਏ, ਅਣਜਾਣੇ ਹੀ ਐਸੀ ਖੁੱਭ ਚੁੱਕੀ ਹੈ ਕਿ ਇਸ ਤੋਂ ਬਾਹਰ ਹੋਰ ਕਿਸੇ ਪਾਸੇ ਸਾਡਾ ਧਿਆਨ ਜਾਣਾ ਅਸੰਭਵ ਹੈ। ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ, ਖਿਆਲ, ਧਿਆਨ, ਰੰਗਤ, ਵਿਸ਼ਵਾਸ, ਬਿਰਤੀ, ਲਿਵ ਆਦਿ ਪਿਛਲੇ ਅਨੇਕਾਂ ਜਨਮਾਂ ਵਿੱਚ ਮਾਇਆ ਦੀ ਸੰਗਤ ਕਰਨ, ਖਿਆਲ ਕਰਨ, ਯਾਦ ਕਰਨ, ਸਿਮਰਨ ਕਰਨ, ਅਭਿਆਸ ਕਰਨ ਨਾਲ ਇਤਨੀ ਦ੍ਰਿੜ ਹੋ ਚੁੱਕੀ ਹੈ ਕਿ ਮਾਇਕੀ ਚੇਤਨਤਾ ਹੀ ਸਾਡਾ ਜੀਵਨ ਰੂਪ ਬਣ ਚੁੱਕੀ ਹੈ। ਹਾਂਜੀ, ਇਤਨਾ ਅਭਿਆਸ ਕਈ ਜਨਮਾਂ ਤੋਂ ਕਿ ਸਾਡੀ ਚੇਤਨਤਾ ਇਹ ਮਾਇਆ ਦਾ ਰੂਪ ਹੀ ਬਣ ਚੁੱਕੀ ਹੈ ਅਤੇ ਇਸ ਮਾਇਕੀ ਜੀਵਨ ਵਿੱਚ ਹੀ ਅਸੀਂ ਜੰਮਦੇ ਹਾਂ। ਇਸੇ ਮਾਇਕੀ ਜੀਵਨ ਵਿੱਚ ਅਸੀਂ ਜੀਉਂਦੇ ਵਿਚਰਦੇ ਕਰਮ ਕਰਦੇ ਅਤੇ ਨਤੀਜੇ ਭੋਗਦੇ ਹਾਂ, ਫਿਰ ਇਸੇ ਮਾਇਕੀ ਜੀਵਨ ਨੂੰ ਨਾਲ ਲੈ ਕੇ ਮਰਦੇ ਹਾਂ, ਫਿਰ ਜਮਾਂ ਦੇ ਵਸ ਪੈਂਦੇ ਹਾਂ ਅਤੇ ਫਿਰ ਮੁੜ ਜੰਮ ਪੈਂਦੇ ਹਾਂ। ਇਸੇ ਮਾਇਕੀ ਜੀਵਨ ਵਿੱਚ ਹਰ ਬਿਸਰੀਏ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ, ਪ੍ਰਭੂ ਛੋੜ ਅੰਨ ਲਾਗੈ ਨਰਕ ਸਮਝੀਏ। ਜਮ ਜਮ ਮਰੈ ਮਰੈ ਫਿਰ ਜਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹੈ ਪ੍ਰਾਣੀਆ। ਮਾਇਆ ਮੋਹ ਬਹੁ ਭਰਮਿਆ, ਕਿਰਤ ਰੇਖ ਕਰ ਕਰਮਿਆ। ਸੋ ਅਸੀਂ ਜਿਤਨੇ ਵੀ ਧਾਰਮਿਕ ਕਰਮ ਕਿਰਿਆ ਅਥਵਾ ਪਾਠ ਪੂਜਾ ਮਨ ਦੀ ਮੈਲ ਲਾਉਣ ਲਈ ਕਰਦੇ ਹਾਂ, ਆਪਣੀਆਂ ਰੁਚੀਆਂ ਅਨੁਸਾਰ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਹੋਰ ਮੈਲ ਲਾਈ ਜਾਂਦੇ ਹਾਂ। ਇਸ ਤਰ੍ਹਾਂ ਬਾਵਜੂਦ ਸਾਡੇ ਰੋਜ਼ਾਨਾ ਪਾਠ ਪੂਜਾ ਦੇ ਸਾਡਾ ਮਾਨਸਿਕ ਲੇਖਾ ਜੋਖਾ ਘਾਟੇ ਵਿੱਚ ਜਾ ਰਿਹਾ ਹੈ ਅਤੇ ਅਸੀਂ ਹੋਰ ਨਿਗੜਦੇ ਜਾਂਦੇ ਹਾਂ। ਜਿਤਨੀ ਮਿਹਨਤ ਕਰਦੇ ਹਾਂ ਆਪਣੇ ਮਨ ਦੀ ਮੈਲ ਲਾਉਣ ਲਈ, ਆਪਣੀਆਂ ਨੀਵੀਆਂ ਰੁਚੀਆਂ ਅਨੁਸਾਰ ਉਸ ਤੋਂ ਕਈ ਗੁਣਾ ਜ਼ਿਆਦਾ ਹੋਰ ਮੈਲ ਲਾ ਦਿੰਦੇ ਹਾਂ। ਸੋ ਹੁੰਦਾ ਕੀ ਹੈ ਨਤੀਜਾ ਕਿ ਜਿਹੜਾ ਲੇਖਾ ਜੋਖਾ ਹੈ ਉਹ ਦਿਨ ਬ ਦਿਨ ਘਾਟੇ ਵਿੱਚ ਜਾ ਰਿਹਾ ਹੈ। ਜਨਮ ਵੇਲੇ ਜਿਤਨੀ ਮਾਇਕੀ ਰੰਗਤ ਲੈ ਕੇ ਆਏ ਸੀ ਹੁਣ ਕਈ ਗੁਣਾ ਹੋਰ ਵਧਾ ਦਿੱਤੀ ਇਤਨੇ ਕਰਮ ਧਰਮ ਦੇ ਬਾਵਜੂਦ, ਕਿਉਂਕਿ ਜਿੰਨੀ ਮੈਲ ਲਾਂਦੇ ਹਾਂ ਉਤਨੀ ਰੁਚੀਆਂ ਅਨੁਸਾਰ ਹੋਰ ਉਲਟੇ ਕੰਮ ਕਰਕੇ ਮੈਲ ਵਧਾਈ ਜਾਂਦੇ ਹਾਂ। ਇਹ ਤਾਂ ਸਾਡੀ ਹਾਲਤ, ਪਰ ਹੁਣ ਕਰੀਏ ਕੀ ਕਿ ਜਦ ਕਿਸੇ ਨੀਵੇਂ ਖਿਆਲ ਜਾਂ ਵਸਤੂ ਵੱਲ ਸਾਡਾ ਧਿਆਨ ਜਾਵੇ ਤਾਂ ਮਨ ਦਾ ਰੁੱਖ ਜਾਂ ਧਿਆਨ ਫੌਰਨ ਉਚੇਰੇ ਚੰਗੇਰੇ ਰੁੱਖ ਵੱਲ ਮੋੜਨਾ ਚਾਹੀਦਾ ਹੈ ਕਿ ਇੱਕਦਮ ਜਦੋਂ ਮਨ ਵਿੱਚੋਂ ਨੀਵਾਂ ਖਿਆਲ ਉਪਜੇ ਉਸਨੂੰ ਉਸੇ ਸੈਕਿੰਡ ਫੌਰਨ ਉਚੇਰੇ ਪਾਸੇ ਵੱਲ ਧਿਆਨ ਲਿਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮਲੀਨ ਘੁੰਮਣ ਘੇਰੇ ਵਿੱਚ ਵਿਚਰਦਿਆਂ ਹੋਇਆਂ ਸਾਡਾ ਮਨ ਅਤ ਨਿਰਬਲ ਹੋ ਚੁੱਕਿਆ ਹੈ, ਜਿਸ ਕਾਰਨ ਮਨ ਦਾ ਰੁੱਖ ਅਥਵਾ ਧਿਆਨ ਨੀਵੇਂ ਪਾਸਿਓਂ ਉਚੇਰੇ ਪਾਸੇ ਵੱਲ ਮੋੜਨਾ ਅਤ ਕਠਿਨ ਹੈ। ਹਾਂਜੀ, ਕਰਨਾ ਤਾਂ ਇਹ ਚਾਹੀਦਾ ਕਿ ਨੀਵੇਂ ਪਾਸੇ ਵੱਲ ਧਿਆਨ ਜਾਵੇ, ਫੌਰਨ ਉਸੇ ਸੈਕਿੰਡ ਉੱਚੇ ਪਾਸੇ ਵੱਲ ਜਾਈਏ। ਪਰ ਮਾਇਆ ਵਿੱਚ ਰਹਿੰਦਿਆਂ ਰਹਿੰਦਿਆਂ ਇਤਨਾ ਕਮਜ਼ੋਰ ਹੋ ਗਿਆ ਹੈ ਕਿ ਉਹ ਖਿਆਲ ਦੂਰ ਹੀ ਨਹੀਂ ਆਉਂਦਾ, ਮੁੜ ਮੁੜ ਕੇ ਤੰਗ ਕਰਦਾ ਹੈ। ਸੋ ਇਹ ਉਲਟੀ ਪ੍ਰਕਿਰਿਆ ਅਥਵਾ ਆਤਮਕ ਤਬਦੀਲੀ ਅਤ ਲਮੇਰੀ ਅਤੇ ਕਠਿਨ ਖੇਲ ਹੈ। ਜੋ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਲਗਾਤਾਰ ਸੰਗਤ ਅਥਵਾ ਸਾਧ ਸੰਗਤ ਅਤੇ ਸੇਵਾ ਭਾਵਨੀ ਦੁਆਰਾ ਸੌਖੀ ਅਤੇ ਜਲਦੀ ਸੰਭਵ ਹੋ ਸਕਦੀ ਹੈ। ਹਾਂ, ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਅਸੀਂ ਥੋੜ੍ਹਾ ਬਲ ਪਾ ਸਕਦੇ ਹਾਂ ਕਿ ਜਿਹੜਾ ਧਿਆਨ ਨੂੰ ਨੀਵੇਂ ਪਾਸਿਓਂ ਮੋੜੀਏ। ਖਿਨ ਹੂੰ ਕਿਰਪਾ ਸਾਧੂ ਸੰਗ, ਨਾਨਕ ਹਰ ਰੰਗ ਲਾਇਓ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਜਦ ਅਸੀਂ ਕਿਸੇ ਕਾਰਜ ਦੀ ਪੂਰਤੀ ਲਈ ਆਪਣੀ ਸਾਰੀ ਵਾਹ ਅਥਵਾ ਜ਼ੋਰ ਲਾ ਕੇ ਅਸਮਰੱਥ ਹੋ ਜਾਂਦੇ ਹਾਂ ਤਾਂ ਕਿਸੇ ਹੋਰ ਸ਼ਕਤੀ ਦੀ ਓਟ ਅਥਵਾ ਆਸਰਾ ਲੈਂਦੇ ਹਾਂ। ਇਸੇ ਤਰ੍ਹਾਂ ਜਦ ਸਾਡਾ ਮਨ ਆਪਣੇ ਵਸ ਤੋਂ ਬਾਹਰ ਹੋ ਜਾਂਦਾ ਹੈ ਤਾਂ ਕਿਸੇ ਸ਼ਕਤੀਮਾਨ ਦੈਵੀ ਮੰਡਲ ਅਥਵਾ ਸਾਧ ਸੰਗਤ ਦੀ ਓਟ ਜਾਂ ਆਸਰਾ ਲੈਣ ਦੀ ਲੋੜ ਹੈ। ਹਾਂਜੀ, ਇਹ ਤਾਂ ਆਮ ਗੱਲ ਹੈ ਕਿ ਜਦੋਂ ਅਸੀਂ ਆਪਣੀ ਪੂਰੀ ਤਾਕਤ ਲਾ ਲਈ ਹੁਣ ਜ਼ੋਰ ਨਹੀਂ ਚੱਲਿਆ ਫਿਰ ਕਿਸੇ ਹੋਰ ਦਾ ਆਸਰਾ ਲੈਂਦੇ ਹਾਂ ਕਿਸੇ ਵੀ ਕੰਮ ਲਈ। ਹੁਣ ਜੇ ਸਾਡਾ ਮਨ ਆਪਣੇ ਵਸ ਤੋਂ ਬਾਹਰ ਹੋ ਗਿਆ ਅਤੇ ਆਪਣੀ ਤਾਕਤ ਨਾਲ ਧਿਆਨ ਨਹੀਂ ਜਾਂਦਾ ਉਚੇਰੇ ਪਾਸੇ ਵੱਲ ਤਾਂ ਫਿਰ ਕਿਸੇ ਸ਼ਕਤੀਮਾਨ ਦੈਵੀ ਮੰਡਲ ਅਥਵਾ ਸਾਧ ਸੰਗਤ ਦੀ ਓਟ ਜਾਂ ਆਸਰਾ ਲੈਣ ਦੀ ਲੋੜ ਹੈ। ਕਿਉਂਕਿ ਗੁਰਬਾਣੀ ਵਿੱਚ ਇਹ ਫੁਰਮਾਨ ਹੈ ਕਿ ਸਾਧ ਕੈ ਸੰਗ ਨਾ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਨਾਨਕ ਤਿੰਨ ਸੰਤਨ ਸ਼ਰਣਾਗਤੀ ਜਿਨ ਮਨ ਵਸਕੀਨਾ। ਹਾਂਜੀ, ਸਾਧ ਸੰਗਤ ਵਿੱਚ ਅਸੀਂ ਆਪਣੇ ਮਨ 'ਤੇ ਕਾਬੂ ਪਾ ਸਕਦੇ ਹਾਂ, ਪਰ ਕਿਹਨਾਂ ਦੀ ਸੰਗਤ ਵਿੱਚ? ਨਾਨਕ ਤਿੰਨ ਸੰਤਨ ਸ਼ਰਣਾਗਤੀ ਜਿਨ ਮਨ ਵਸ ਕੀਨਾ। ਮਨੁਆ ਚਲੈ ਚਲੈ ਬੋ ਬੋਬਿਤ, ਮਿਲ ਸਾਧੂ ਵਸਗਤ ਕਰਿਆ। ਮਨ ਅਸਾਧ ਨਾ ਸਾਧੀਐ, ਗੁਰਮੁਖ ਸੁਖ ਫਲ ਸਾਧ ਸਦਾਇਆ, ਸਾਧ ਸੰਗਤ ਮਿਲ ਮਨ ਵਸ ਆਇਆ। ਇਸ ਲਈ ਗੁਰਬਾਣੀ ਵਿੱਚ ਬਾਰ ਬਾਰ ਸਾਨੂੰ ਸਾਧ ਸੰਗਤ ਅਥਵਾ ਸਤਸੰਗਤ ਕਰਨ ਲਈ ਤਾਕੀ ਦੀ ਪ੍ਰੇਰਨਾ ਕੀਤੀ ਗਈ ਹੈ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਦਾਰੇ, ਕੋਟ ਬਿਗਨ ਹੈ ਰਹਿ ਖਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ, ਮਹਾਂ ਪਵਿੱਤਰ ਸਾਧਕਾ ਸੰਗ, ਮਹਾਂ ਪਵਿੱਤਰ ਸਾਧਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਨਾਨਕ ਪਤਤ ਪਵਿੱਤ ਮਿਲ ਸੰਗਤ, ਗੁਰ ਸਤਿਗੁਰ ਪਾਸੇ ਛੁਟਕੀ। ਸਾਧ ਸੰਗ ਮਿਲ ਨਾਮ ਤੇ ਆਵੋ, ਪੂਰਨ ਹੋਵੇ ਕਾਲਾ। ਇੱਕ ਉਦਾਹਰਣ ਕਿ ਸਾਡੀ ਧਰਤੀ ਵਿੱਚ ਅਤਿਅੰਤ ਆਕਰਸ਼ਣ ਸ਼ਕਤੀ ਹੈ, ਜਿਸ ਦੀ ਵਜ੍ਹਾ ਨਾਲ ਹਰ ਚੀਜ਼ ਧਰਤੀ ਵੱਲ ਲਗਾਤਾਰ ਖਿੱਚੀ ਜਾ ਰਹੀ ਹੈ। ਧਰਤੀ ਦੇ ਉਦਾਲੇ ਪੁਦਾਲੇ ਕਈ ਮੀਲਾਂ ਤਾਈਂ ਇਹ ਆਕਰਸ਼ਣ ਸ਼ਕਤੀ ਕੰਮ ਕਰਦੀ ਹੈ। ਉਸ ਤੋਂ ਉੱਪਰ ਅਨੰਤ ਪੁਲਾੜ ਹੈ, ਜਿਸ ਵਿੱਚ ਕੋਈ ਆਕਰਸ਼ਣ ਸ਼ਕਤੀ ਨਹੀਂ ਹੈ। ਇਸ ਪੁਲਾੜ ਵਿੱਚ ਜੇ ਕੋਈ ਚੀਜ਼ ਪਹੁੰਚ ਜਾਵੇ ਤਾਂ ਉਹ ਹਮੇਸ਼ਾ ਉੱਥੇ ਹੀ ਖੜੀ ਰਹਿੰਦੀ ਹੈ। ਹਾਂਜੀ, ਧਰਤੀ ਵਿੱਚ ਆਕਰਸ਼ਣ ਸ਼ਕਤੀ ਆਪਣੇ ਵੱਲ ਨੂੰ ਖਿੱਚਦੀ ਹੈ। ਕੋਈ ਚੀਜ਼ ਉੱਪਰ ਨੂੰ ਸੁੱਟੀਏ ਧਰਤੀ ਖਿੱਚ ਲੈਂਦੀ ਹੈ। ਇਹ ਜਿਹੜੀ ਆਕਰਸ਼ਣ ਸ਼ਕਤੀ ਹੈ ਕਈ ਮੀਲਾਂ ਤਾਈਂ ਕੰਮ ਕਰਦੀ ਹੈ। ਉਸ ਤੋਂ ਉੱਪਰ ਇੱਕ ਪੁਲਾੜ ਹੈ, ਜੇ ਉੱਥੇ ਕੋਈ ਚੀਜ਼ ਸੁੱਟੀਏ ਧਰਤੀ ਦੀ ਗ੍ਰੈਵਿਟੀ ਤੋਂ ਬਾਹਰ ਉਹ ਪੁਲਾੜ ਵਿੱਚ ਹੀ ਰਹਿੰਦੀ, ਉਹ ਧਰਤੀ 'ਤੇ ਨਹੀਂ ਆਉਂਦੀ। ਇਸ ਕਾਇਨਾਤ ਵਿੱਚ ਸਾਡੀ ਧਰਤੀ ਵਾਂਗ ਹੋਰ ਵੀ ਬੇਅੰਤ ਗ੍ਰਹਿ ਅਤੇ ਉਪਗ੍ਰਹਿ ਜਾਂ ਸਿਤਾਰੇ ਹਨ, ਜਿਨ੍ਹਾਂ ਦੇ ਉਦਾਲੇ ਵੀ ਸਾਡੀ ਧਰਤੀ ਵਾਂਗ ਵੱਖ ਵੱਖ ਦਰਜੇ ਦੀ ਆਕਰਸ਼ਣ ਸ਼ਕਤੀ ਹੁੰਦੀ ਹੈ। ਜਦ ਕੋਈ ਚੀਜ਼ ਪੁਲਾੜ ਵਿੱਚੋਂ ਨਿਕਲ ਕੇ ਕਿਸੇ ਹੋਰ ਗ੍ਰਹਿ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਂਦੀ ਹੈ ਤਾਂ ਉਸ ਗ੍ਰਹਿ ਦੀ ਆਪਣੀ ਆਕਰਸ਼ਣ ਸ਼ਕਤੀ ਉਸ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਮਿਸਾਲ ਦੇ ਤੌਰ 'ਤੇ ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਚੰਦਰ ਗ੍ਰਹਿ ਵਿੱਚ ਵੀ ਉਸਦੀ ਆਪਣੀ ਆਕਰਸ਼ਣ ਸ਼ਕਤੀ ਹੈ ਅਤੇ ਜੋ ਚੀਜ਼ ਵੀ ਚੰਦਰਮਾ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਵੇ ਉਹ ਉਸ ਖਿੱਚ ਸ਼ਕਤੀ ਨਾਲ ਚੰਦਰਮਾ ਦੇ ਕੇਂਦਰ ਵੱਲ ਖਿੱਚੀ ਜਾਂਦੀ ਹੈ। ਐਨ ਇਸੇ ਤਰ੍ਹਾਂ ਸਾਡਾ ਮਨ ਵੀ ਸਹਿਜ ਸੁਭਾਏ ਇਸ ਮਾਇਕੀ ਸ਼ਕਤੀਸ਼ਾਲੀ ਆਕਰਸ਼ਣ ਸ਼ਕਤੀ ਨਾਲ ਮਾਇਆ ਵੱਲ ਖਿੱਚਿਆ ਜਾ ਰਿਹਾ ਹੈ, ਜਿਸ ਕਾਰਨ ਅਸੀਂ ਅਣਜਾਣੇ ਹੀ ਸਾਰੀ ਉਮਰ ਇਸ ਮਾਇਕੀ ਮੰਡਲ ਵਿੱਚ ਪਲਚ ਪਲਚ ਕੇ ਗੋਤੇ ਖਾਂਦੇ ਰਹਿੰਦੇ ਹਾਂ। ਹਾਂਜੀ, ਮਾਇਆ ਦੀ ਬਾਬਤ ਪੜ੍ਹਦਿਆਂ ਸੁਣਦਿਆਂ ਸਭ ਕੁਝ ਸਮਝਦਿਆਂ ਵੀ ਸਾਰੀ ਉਮਰ ਇਸ ਮਾਇਆ ਵਿੱਚ ਹੀ ਗੋਤੇ ਖਾਂਦੇ ਰਹਿੰਦੇ ਹਾਂ, ਕਿਉਂਕਿ ਬੜੀ ਪ੍ਰਬਲ ਹੈ ਇਹ ਮਾਇਆ ਦੀ ਆਕਰਸ਼ਣ ਸ਼ਕਤੀ, ਸਾਡੇ ਮਨ ਨੂੰ ਆਪਣੇ ਆਪ ਖਿੱਚਦੀ ਹੈ। ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋ, ਮਨ ਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਤਾਗ। ਸੋ ਮਾਇਕੀ ਮੰਡਲ ਦੀ ਆਕਰਸ਼ਣ ਸ਼ਕਤੀ ਜਾਂ ਖਿੱਚ ਨੂੰ ਬੁੱਝਣ ਸੀਝਣ ਅਤੇ ਇਸ ਵਿੱਚੋਂ ਨਿਕਲਣ ਲਈ ਅਨੁਭਵੀ ਗਿਆਨ ਦੇ ਦੈਵੀ ਚਾਨਣ ਦੀ ਲੋੜ ਹੈ। ਹਾਂਜੀ, ਜੇ ਸਮਝਣਾ ਹੈ ਕਿ ਕਿਤਨੀ ਜ਼ਬਰਦਸਤ ਤਾਕਤ ਹੈ ਇਸ ਮਾਇਆ ਦੀ ਤਾਂ ਉਸ ਲਈ ਫਿਰ ਅਨੁਭਵੀ ਗਿਆਨ ਦੀ ਲੋੜ ਹੈ। ਪਰ ਜੇ ਨਿਕਲਣਾ ਚਾਹੀਏ ਤਾਂ ਕਿਵੇਂ? ਸਮਝ ਤਾਂ ਲਿਆ ਕਿ ਬਹੁਤ ਤਾਕਤਵਰ ਹੈ ਮਾਇਆ, ਫਿਰ ਕਿਸ ਤਰ੍ਹਾਂ ਨਿਕਲ ਸਕਦੇ ਹਾਂ? ਸਾਧ ਸੰਗਤ ਅਥਵਾ ਸਤਸੰਗਤ ਦੇ ਆਸਰੇ ਹੀ ਅਸੀਂ ਇਸ ਦੇ ਦਾਇਰੇ ਵਿੱਚੋਂ ਨਿਕਲ ਸਕਦੇ ਹਾਂ। ਹਾਂਜੀ, ਹੋਰ ਕੋਈ ਰਸਤਾ ਨਹੀਂ ਹੈ। ਮਾਇਆ ਦੀ ਆਕਰਸ਼ਣ ਸ਼ਕਤੀ ਵਿੱਚੋਂ ਨਿਕਲਣ ਦਾ ਇੱਕੋ ਤਰੀਕਾ ਹੈ, ਸਾਧ ਸੰਗਤ ਅਥਵਾ ਸਤਸੰਗਤ ਦੇ ਆਸਰੇ ਹੀ ਅਸੀਂ ਇਸ ਦੇ ਦਾਇਰੇ ਵਿੱਚੋਂ ਨਿਕਲ ਸਕਦੇ ਹਾਂ, ਕਿਉਂਕਿ ਸਾਧ ਸੰਗਤ ਦੇ ਔਰੇ ਵਿੱਚ ਮਨ ਕਾਬੂ ਵਿੱਚ ਰਹਿੰਦਾ ਹੈ ਅਤੇ ਜਦ ਵੀ ਸਾਡਾ ਮਨ ਸਾਧ ਸੰਗਤ ਤੋਂ ਬਾਹਰ ਆਉਂਦਾ ਹੈ ਮਾਇਕੀ ਆਕਰਸ਼ਣ ਸ਼ਕਤੀ ਸਾਡੇ ਮਨ ਉੱਤੇ ਹਾਵੀ ਹੋ ਜਾਂਦੀ ਹੈ ਅਤੇ ਅਸੀਂ ਫਿਰ ਮਾਇਕੀ ਅਗਨ ਸੋਕ ਸਾਗਰ ਵਿੱਚ ਗੋਤੇ ਖਾਣ ਲੱਗ ਪੈਂਦੇ ਹਾਂ। ਇਸੇ ਕਰਕੇ ਲਿਖਿਆ ਹੈ ਕਿ ਮਹਾਂ ਅਭਾਗ ਅਭਾਗ ਹੈ ਤਿਨਕੇ ਤਿਨ ਜਿਨ ਸਾਧੂ ਤੂਰ ਨਾ ਪੀਜੇ। ਬੜੀ ਬਦਕਿਸਮਤ ਹਨ ਉਹ ਲੋਕ ਜਿਨ੍ਹਾਂ ਨੂੰ ਮਹਾਂਪੁਰਖਾਂ ਦੀ ਸੰਗਤ ਨਸੀਬ ਨਹੀਂ ਆਉਂਦੀ। ਮਹਾਂ ਅਭਾਗ ਅਭਾਗ ਹੈ ਤਿਨਕੇ ਜਿਨ ਸਾਧੂ ਤੂਰ ਨਾ ਪੀਜੇ, ਤਿਨਾ ਤਿਸ਼ਨਾ ਜਲਤ ਜਲਤ ਨਹੀਂ ਬੂਝੈ, ਡੰਡ ਧਰਮ ਰਾਏ ਕਾ ਦੀਜੇ। ਇਸ ਲਈ ਜਗਿਆਸੂਆਂ ਨੂੰ ਵੀ ਇਹ ਕਹਿੰਦਿਆਂ ਸੁਣਿਆ ਹੈ ਕਿ ਜਦ ਤਾਈਂ ਸਾਧ ਸੰਗਤ ਦੇ ਵਾਤਾਵਰਣ ਵਿੱਚ ਰਹੀਦਾ ਹੈ ਉਹਨਾਂ ਚਿਰ ਮਨ ਇਕਾਗਰ ਹੋਇਆ ਰਹਿੰਦਾ ਹੈ ਅਤੇ ਧਿਆਨ ਨਾਮ ਬਾਣੀ ਸਿਮਰਨ ਵਿੱਚ ਲੱਗਾ ਰਹਿੰਦਾ ਹੈ। ਪਰ ਜਿਉਂ ਹੀ ਸਾਧ ਸੰਗਤ ਤੋਂ ਪਰੇ ਹੋਈਦਾ ਹੈ ਫੌਰਨ ਅਣਜਾਣੇ ਸਹਿਜ ਸੁਭਾਏ ਮਨ ਮਾਇਆ ਵੱਲ ਖਿੱਚਿਆ ਜਾਂਦਾ ਹੈ ਅਤੇ ਅਸੀਂ ਨਾਮ ਬਾਣੀ ਸਿਮਰਨ ਦੇ ਦੈਵੀ ਪਾਵਾਂ ਤੋਂ ਵਾਂਝੇ ਹੋ ਜਾਂਦੇ ਹਾਂ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਧ ਸੰਗਤ ਕਿਤਨੀ ਜ਼ਰੂਰੀ ਹੈ। ਇਹ ਤਾਂ ਸਾਰਿਆਂ ਦੇ ਤਜਰਬੇ ਵਿੱਚ ਹੈ। ਫਿਰ ਦੁਹਰਾ ਦਈਏ, ਇਸੇ ਲਈ ਜਗਿਆਸੂਆਂ ਨੂੰ ਵੀ ਇਹ ਕਹਿੰਦਿਆਂ ਸੁਣਿਆ ਹੈ ਕਿ ਜਦ ਤਾਈਂ ਸਾਧ ਸੰਗਤ ਦੇ ਵਾਤਾਵਰਣ ਵਿੱਚ ਸਾਧ ਸੰਗਤ ਦੇ ਔਹਰਾ ਵਿੱਚ ਰਹੀਦਾ ਹੈ, ਉਹਨਾਂ ਚਿਰ ਮਨ ਇਕਾਗਰ ਹੋਇਆ ਰਹਿੰਦਾ ਹੈ ਅਤੇ ਧਿਆਨ ਨਾਮ ਬਾਣੀ ਸਿਮਰਨ ਵਿੱਚ ਲੱਗਾ ਰਹਿੰਦਾ ਹੈ। ਪਰ ਜਿਉਂ ਹੀ ਸਾਧ ਸੰਗਤ ਤੋਂ ਪਰੇ ਹੋਈਦਾ ਹੈ ਫੌਰਨ ਅਣਜਾਣੇ ਸਹਿਜ ਸੁਭਾਏ ਮਨ ਮਾਇਆ ਵੱਲ ਖਿੱਚਿਆ ਜਾਂਦਾ ਹੈ ਅਤੇ ਅਸੀਂ ਨਾਮ ਬਾਣੀ ਸਿਮਰਨ ਦੇ ਦੈਵੀ ਭਾਵਾਂ ਤੋਂ ਵਾਂਝੇ ਹੋ ਜਾਂਦੇ ਹਾਂ। ਦੂਜੇ ਲਫਜ਼ਾਂ ਵਿੱਚ ਸਾਧ ਸੰਗਤ ਦੀ ਪ੍ਰੇਰਣਾ ਦੁਆਰਾ ਸਾਡੇ ਧਿਆਨ ਦੀ ਸੁਰਤੀ ਆਤਮਕ ਮੰਡਲ ਦੇ ਦੈਵੀ ਪ੍ਰੇਮ ਸਵੈਪਨਾਵਾਂ ਦੇ ਆਕਾਸ਼ਾਂ ਵਿੱਚ ਉਡਾਰੀਆਂ ਲਾ ਸਕਦੀ ਹੈ। ਹਾਂਜੀ, ਦੋ ਕੰਮ, ਕਿਉਂਕਿ ਪਿੱਛੇ ਪੜ੍ਹਿਆ ਕਿ ਸਾਧ ਸੰਗਤ ਵਿੱਚ ਆ ਕੇ ਵੀ ਬਿਨਾਂ ਧਿਆਨ ਤੋਂ ਅਸੀਂ ਸੰਗਤ ਤੋਂ ਪੂਰਾ ਲਾਹਾ ਨਹੀਂ ਲੈਂਦੇ। ਇੱਕ ਜੇ ਮਹਾਂਪੁਰਖਾਂ ਦੀ ਸੰਗਤ ਨਸੀਬ ਹੋ ਜਾਏ, ਉਹਨਾਂ ਦੇ ਔਹਰਾ ਵਿੱਚ ਆ ਜਾਈਏ ਅਤੇ ਦੂਸਰਾ ਆਪਣੇ ਧਿਆਨ 'ਤੇ ਪਹਿਰਾ ਦੇਈਏ, ਫਿਰ ਨਤੀਜਾ ਕੀ ਆਉਂਦਾ ਹੈ ਕਿ ਸਾਧ ਸੰਗਤ ਦੀ ਪ੍ਰੇਰਣਾ ਦੁਆਰਾ ਸਾਡੇ ਧਿਆਨ ਦੀ ਸੁਰਤੀ ਆਤਮਕ ਮੰਡਲ ਦੇ ਦੈਵੀ ਪ੍ਰੇਮ ਸਵੈਪਨਾਵਾਂ ਦੇ ਆਕਾਸ਼ ਵਿੱਚ ਉਡਾਰੀਆਂ ਲਾ ਸਕਦੀ ਹੈ। ਯਾਨੀ ਉਸ ਮੰਡਲ ਵਿੱਚ ਉਹ ਦਾਖਲ ਹੋ ਜਾਂਦੀ ਹੈ ਜਿੱਥੇ ਕਿ ਮਾਇਆ ਦੀ ਖਿੱਚ ਨਹੀਂ। ਜਿਵੇਂ ਧਰਤੀ ਦੀ ਇੱਕ ਖਿੱਚ ਕਈ ਮੀਲਾਂ ਤਾਂ ਹੀ ਹੈ, ਉਸ ਤੋਂ ਉੱਤੇ ਜਿਹੜਾ ਪੁਲਾੜ ਹੈ ਉੱਥੇ ਜੇ ਕੋਈ ਚੀਜ਼ ਪਹੁੰਚ ਜਾਵੇ ਉੱਥੋਂ ਫਿਰ ਧਰਤੀ ਉਸਨੂੰ ਖਿੱਚ ਨਹੀਂ ਸਕਦੀ। ਇਸੇ ਤਰ੍ਹਾਂ ਸਾਧ ਸੰਗਤ ਵਿੱਚ ਜੇ ਆਪਣੇ ਧਿਆਨ 'ਤੇ ਪਹਿਰਾ ਦੇਈਏ ਤਾਂ ਕਿਸੇ ਸੁਭਾਗੇ ਸਮੇਂ ਸਾਡੀ ਸੁਰਤੀ ਵੀ ਪ੍ਰੇਮ ਸਵੈਪਨਾ ਦੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਂਦੀ ਹੈ ਆਤਮ ਮੰਡਲ ਵਿੱਚ, ਉੱਥੇ ਜਿੱਥੇ ਮਾਇਆ ਦੀ ਖਿੱਚ ਨਹੀਂ। ਪਰ ਇਹ ਜਿਹੜੀ ਉਡਾਰੀ ਟੈਂਪਰੇਰੀ ਆਉਂਦੀ ਹੈ ਸ਼ੁਰੂ ਵਿੱਚ, ਕਿਉਂਕਿ ਇਸ ਤੋਂ ਉਲਟ ਸਾਧ ਸੰਗਤ ਦੇ ਆਤਮਕ ਵਾਤਾਵਰਣ ਵਿੱਚੋਂ ਨਿਕਲਦਿਆਂ ਹੀ ਸਾਡੇ ਅੰਤਸ਼ਕਰਨ ਦੇ ਨੀਵੇਂ ਸੁਭਾਅ ਅਤੇ ਮਲੀਨ ਰੁਚੀਆਂ ਅਨੁਸਾਰ ਸਾਡਾ ਧਿਆਨ ਮੁੜ ਮਾਇਕੀ ਮੰਡਲ ਵਿੱਚ ਖਿੱਚਿਆ ਜਾਂਦਾ ਹੈ। ਔਹਰੇ ਵਿੱਚ ਇੱਕ ਉਡਾਰੀ ਲਈ, ਸਾਧ ਸੰਗਤ ਦੇ ਔਹਰੇ ਤੋਂ ਬਾਹਰ ਹੋਏ ਮਾਇਕੀ ਮੰਡਲ ਨੇ ਫਿਰ ਅਸਰ ਪਾਇਆ, ਫਿਰ ਉਸੇ ਹਾਲਤ ਵਿੱਚ ਆ ਗਏ। ਇਸ ਲਈ ਮਨ ਦੇ ਧਿਆਨ ਨੂੰ ਸਤਸੰਗਤ ਅਥਵਾ ਸਾਧ ਸੰਗਤ ਵਿੱਚ ਨਾਮ ਬਾਣੀ ਸਿਮਰਨ ਵੱਲ ਮੋੜਨ ਲਈ ਗੁਰਬਾਣੀ ਵਿੱਚ ਜ਼ੋਰਦਾਰ ਪ੍ਰੇਰਣਾ ਕੀਤੀ ਗਈ ਹੈ, ਕਿਉਂਕਿ ਨਾਮ ਦਾ ਮੰਡਲ ਵੀ ਆਤਮਕ ਮੰਡਲ ਹੈ ਅਤੇ ਬਾਣੀ ਵੀ ਆਤਮਕ ਮੰਡਲ ਵਿੱਚੋਂ ਆਈ ਹੈ। ਨਾਮ ਬਾਣੀ ਵੱਲ ਮੋੜਨ ਤੋਂ ਭਾਵ ਹੈ ਕਿ ਆਪਣੀ ਸੁਰਤ ਨੂੰ, ਆਪਣੇ ਸੁਰਤ ਦੇ ਧਿਆਨ ਨੂੰ ਸੰਗਤ ਵਿੱਚ ਆ ਕੇ ਆਤਮਕ ਮੰਡਲ ਵੱਲ ਮੋੜਨਾ, ਕਿਉਂਕਿ ਇਸ ਤਰ੍ਹਾਂ ਮੋੜਾਂਗੇ ਕਿਸੇ ਸਾਨੂੰ ਜਾਚ ਆ ਜਾਏਗੀ ਸਦੀਵੀ ਉੱਥੇ ਰਹਿਣ ਦੀ, ਫਿਰ ਮਾਇਆ ਵਿੱਚ ਜਾ ਕੇ ਵੀ ਉਸਦੀ ਖਿੱਚ ਨਹੀਂ ਪਏਗੀ, ਫਿਰ ਦੁਹਰਾ ਦੇਈਏ। ਇਸ ਲਈ ਮਨ ਦੇ ਧਿਆਨ ਨੂੰ ਸਤਸੰਗਤ ਅਥਵਾ ਸਾਧ ਸੰਗਤ ਵਿੱਚ ਨਾਮ ਬਾਣੀ ਸਿਮਰਨ ਵੱਲ ਮੋੜਨ ਲਈ ਗੁਰਬਾਣੀ ਵਿੱਚ ਜ਼ੋਰਦਾਰ ਪ੍ਰੇਰਣਾ ਕੀਤੀ ਗਈ ਹੈ। ਸਤਸੰਗਤ ਲਗ ਹਰ ਧਿਆਈ ਹੈ, ਹਰ ਹਰ ਚੱਲੇ ਤੇਰੇ ਨਾਲ, ਸਾਧ ਸੰਗ ਹਰ ਕੇ ਰੰਗ ਗੋਬਿੰਦ ਸਿਮਰਨ ਲਾ ਗਿਆ, ਸਤਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਨਾਮ ਮੀਠਾ ਮਨ ਪਾਇਆ, ਸਾਧ ਸੰਗ ਹਰ ਹਰ ਨਾਮ ਚਿਤਾਰਾ ਮਿਲ ਸਾਧੂ ਹਰ ਨਾਮ 'ਤੇ ਆਈ ਹੈ, ਮਨ ਤਨ ਪ੍ਰਭ ਆਰਾਧੀ ਹੈ ਮਿਲ ਸਾਧ ਸਮਾਗੇ, ਸੱਚ ਰੂਪ ਸੱਚ ਨਾਮ ਗੁਰ ਗਿਆਨ ਧਿਆਨ ਸਿੱਖਾਂ ਸਮਝਾਇਆ, ਸਾਧ ਸੰਗਤ ਕਰ ਸਾਧਨਾ ਇੱਕ ਮਨ ਇੱਕ ਧਿਆਈ, ਸਾਧ ਸੰਗਤ ਕਰ ਸਾਧਨਾ ਇੱਕ ਮਨ ਇੱਕ ਧਿਆਈ। ਹੁਣ ਜੇ ਅਸੀਂ ਕਹਿੰਦੇ ਹਾਂ ਕਿ ਸੁਰਤੀ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਆਤਮਕ ਮੰਡਲ ਵਿੱਚ ਚਲੀ ਜਾਂਦੀ ਹੈ, ਇਹ ਜਿਹੜੇ ਮਾਇਕੀ ਮੰਡਲ ਅਤੇ ਆਤਮਕ ਮੰਡਲ ਕੋਈ ਅਡਰੇ ਦੇਸ਼ ਟਾਪੂ ਜਾਂ ਗ੍ਰਹਿ ਆਦਿ ਨਹੀਂ ਹਨ, ਇਹ ਤਾਂ ਮਾਨਸਿਕ ਵਲਵਲਿਆਂ ਦੇ ਉਤਾਰ ਚੜ੍ਹਾਅ ਦੀ ਸੂਖਮ ਅਵਸਥਾ ਅਥਵਾ ਖੇਲ ਹੈ ਜਿਸ ਨੂੰ ਕੋਈ ਵਿਰਲਾ ਗੁਰਮੁਖੀ ਜਾਣਦਾ ਜਾਂ ਪਹਿਚਾਣਦਾ ਹੈ। ਵਿਰਲੇ ਕੋ ਸੋ ਜੀ ਪਈ ਗੁਰਮੁਖ ਮਨ ਸਮਝਾਏ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੈ ਸਹਿ ਧਿਆਨ, ਦਿਵ ਦਿਸ਼ਟ ਗੁਰ ਧਿਆਨ ਧਰ ਸਿੱਖ ਵਿਰਲਾ ਕੋਈ, ਰਤਨ ਪਾਰਖੂ ਹੋਏ ਕੈ ਰਤਨਾ ਅਵਲੋਈ। ਸੋ ਸਾਧ ਸੰਗਤ ਦੀ ਓਟ, ਪ੍ਰੇਰਣਾ, ਅਗਵਾਈ, ਸਹਾਇਤਾ ਲੈ ਕੇ ਮਨ ਦੇ ਧਿਆਨ ਜਾਂ ਸੁਰਤੀ ਬਿਰਤੀ ਦੇ ਰੁੱਖ ਨੂੰ ਆਤਮਕ ਮੰਡਲ ਵੱਲ ਮੋੜਨਾ ਹੀ ਜਗਿਆਸੂ ਦਾ ਦੈਵੀ ਕਰਤੱਵ ਹੈ। ਧਿਆਨ ਦੇਣਾ ਜੀ, ਸਾਧ ਸੰਗਤ ਇਸ ਕਰਕੇ ਨਹੀਂ ਕਿ ਉੱਥੇ ਆ ਕੇ ਵਕਤੀ ਰਸ ਲੈ ਲਿਆ ਅਤੇ ਚਲੇ ਗਏ, ਫਿਰ ਅਗਲੇ ਸਮਾਗਮ 'ਤੇ ਆਏ ਫਿਰ ਉਹ ਜਿਹੜਾ ਉਸ ਸਮੇਂ ਦਾ ਮਾੜਾ ਮੋਟਾ ਰਸ ਲੈ ਕੇ ਚਲੇ ਗਏ। ਇਹ ਤਾਂ ਇੱਕ ਪ੍ਰੋਸੈਸ ਹੈ, ਇੱਕ ਇਹੋ ਜਿਹੀ ਘਾਲਣਾ ਲਗਾਤਾਰ ਹੀ ਘਾਲਣਾ ਹੈ ਕਿ ਆਪਣੇ ਮਨ ਨੂੰ ਇੱਥੇ ਆ ਕੇ ਆਤਮਕ ਮੰਡਲ ਵੱਲ ਮੋੜਨਾ ਸੁਰ ਧਿਆਨ ਨੂੰ, ਸੁਰਤ ਨੂੰ ਆਤਮਕ ਮੰਡਲ ਵੱਲ ਮੋੜਨਾ, ਬਾਰ ਬਾਰ ਮੋੜਨਾ, ਮੋੜ ਮੋੜ ਕੇ ਫਿਰ ਕੀ ਹੋਵੇ ਕਿ ਅਸੀਂ ਆਤਮਕ ਮੰਡਲ ਵਿੱਚ ਰਹਿਣ ਦੀ ਜਾਚ ਸਿੱਖ ਜਾਈਏ ਅਤੇ ਇਸ ਮਾਇਕੀ ਆਕਰਸ਼ਣ ਸ਼ਕਤੀ ਦੇ ਜਾਦੂ ਤੋਂ ਸਾਡਾ ਛੁਟਕਾਰਾ ਹੋ ਜਾਵੇ। ਸੋ ਮਹਾਂਪੁਰਖਾਂ ਦੇ ਲਫਜ਼ਾਂ ਵਿੱਚ ਫਿਰ ਦੁਹਰਾ ਦੇਈਏ ਕਿ ਸਾਡਾ ਫਰਜ਼ ਕੀ ਹੈ ਸਾਧ ਸੰਗਤ ਵਿੱਚ ਆਉਣ ਦਾ। ਸਾਧ ਸੰਗਤ ਦੀ ਓਟ, ਪ੍ਰੇਰਨਾ, ਅਗਵਾਈ ਅਤੇ ਸਹਾਇਤਾ ਲੈ ਕੇ ਧਿਆਨ ਜਾਂ ਸੁਰਤੀ ਬਿਰਤੀ ਦੇ ਰੁੱਖ ਨੂੰ ਆਤਮਕ ਮੰਡਲ ਵੱਲ ਮੋੜਨਾ, ਧਿਆਨ ਜਾਂ ਸੁਰਤੀ ਬਿਰਤੀ ਦੇ ਰੁੱਖ ਨੂੰ ਆਤਮਕ ਮੰਡਲ ਵੱਲ ਮੋੜਨਾ ਹੀ ਜਗਿਆਸੂਆਂ ਦਾ ਇਹ ਦੈਵੀ ਕਰਤੱਵ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਲੇਖ ਦੀ ਲੇਖ ਗੁਰਬਾਣੀ ਵਿਚਾਰ ਦੀ ਇੱਥੇ ਸਮਾਪਤੀ ਹੈ, ਪਰ ਇੱਕ ਜ਼ਰੂਰੀ ਬੇਨਤੀ ਸੰਗਤਾਂ ਦੇ ਚਰਨਾਂ ਕਿਰਪਾ ਕਰਕੇ ਸੁਣ ਕੇ ਜਾਣ ਦੀ ਕਿਰਪਾਲਤਾ ਕਰਨੀ। ਗੁਰਮੁਖ ਪਿਆਰਿਆਂ ਨੂੰ ਇਸ ਲਗਾਤਾਰਤਾ ਦਾ ਅਹਿਸਾਸ ਸੀ, ਉਹਨਾਂ ਨੂੰ ਇਹ ਪਤਾ ਸੀ ਕਿ ਜਗਿਆਸੂਆਂ ਲਈ ਲਗਾਤਾਰਤਾ ਜ਼ਰੂਰੀ ਹੈ। ਇਸ ਲਈ ਆਪ ਜੀਆਂ ਨੇ ਜਿੱਥੇ ਵੱਡੇ ਸਮਾਗਮ ਆਯੋਜਿਤ ਕੀਤੇ 11 ਦਿਨ ਦੇ ਜਾਂ 8 ਦਿਨਾਂ ਦੇ, ਉਹਨਾਂ ਦੇ ਨਾਲ ਨਾਲ ਸ਼ੁਰੂ ਤੋਂ ਹੀ ਇਹ ਪੰਦਰਵਾੜੇ ਦੇ ਸਮਾਗਮ ਰੱਖੇ ਕਿ ਹਰ 15 ਦਿਨ ਦੇ ਬਾਅਦ ਇੱਕ ਲਗਾਤਾਰਤਾ ਬਣੀ ਰਹਿੰਦੀ ਹੈ। ਕਿਉਂਕਿ ਜਦੋਂ ਵੱਡੇ ਸਮਾਗਮ 'ਤੇ ਆਪਾਂ ਆਏ 10-15 ਦਿਨ ਘਾਲਣਾ ਹੁੰਦੀ ਹੈ, ਫਿਰ ਜਦੋਂ ਕੁਝ ਭੁੱਲ ਜਾਈਦਾ ਹੈ ਫਿਰ 15 ਦਿਨ ਬਾਅਦ ਸੰਗਤ, ਫਿਰ ਉੱਥੇ ਜਾ ਕੇ ਫਿਰ ਉਹ ਆਤਮਕ ਮੰਡਲ ਚੇਤੇ ਆ ਜਾਂਦਾ ਹੈ। ਇਸ ਕਰਕੇ ਉਹਨਾਂ ਨੇ ਜ਼ਰੂਰੀ ਸਮਝਿਆ ਇਸ ਪੰਦਰਵਾੜੇ ਦੇ ਸਮਾਗਮਾਂ ਨੂੰ ਇੱਕ ਪਰਵਾਹ ਚਲਾਇਆ। ਪਰ ਕਈ ਵਿਰਲੀਆਂ ਪਿਆਸੀਆਂ ਰੂਹਾਂ ਨੂੰ ਸ਼ਾਇਦ ਹੋਰ ਵੀ ਘਾਟ ਮਹਿਸੂਸ ਸੀ ਇਸ ਇਹਨੇ ਸੰਗਤ ਦੀ, ਤਾਂ ਆਪ ਜੀਆਂ ਨੇ ਮਿਹਰ ਦਾ ਸਦਕਾ ਇੱਕ ਹੋਰ ਆਤਮਕ ਕੇਂਦਰ ਦੀ ਰਚਨਾ ਕੀਤੀ, ਗੁਰਦੁਆਰਾ ਬ੍ਰਹਮਬੁੰਗਾ ਸਾਹਿਬ ਦੁਰਾਹ, ਜਿੱਥੇ ਕਿ ਪੰਦਰਵਾੜਿਆਂ ਦੇ ਦਰਮਿਆਨ ਇਹ ਸਮਾਗਮ 1.5 ਦਿਨ ਦਾ ਉੱਥੇ ਵੀ ਕੀਤਾ ਜਾਂਦਾ। ਯਾਨੀ ਹਰ ਹਫ਼ਤੇ ਸਿੱਖ ਨੂੰ ਸੰਗਤ ਨਸੀਬ ਹੋ ਗਈ, ਇਹ ਗੁਰੂ ਦੀ ਕਿਰਪਾ ਸਦਕਾ। ਪਰ ਇਹ ਦੇਖਣ ਵਿੱਚ ਆਇਆ ਹੈ ਕਿ ਸੰਗਤਾਂ ਵੱਡੇ ਸਮਾਗਮ ਵਿੱਚ ਹੁੰਮ ਹੁੰਮ ਆ ਕੇ ਹਾਜ਼ਰੀਆਂ ਭਰਦੀਆਂ ਹਨ, ਪਰ ਲਗਾਤਾਰਤਾਂ ਵੱਲ ਧਿਆਨ ਨਹੀਂ ਦਿੰਦੀਆਂ। ਕਿਉਂਕਿ ਆਤਮਕ ਮੰਡਲ ਵਿੱਚ ਜਿੰਨੀ ਉੱਚੀ ਜਗ੍ਹਾ ਵਿੱਚ ਵਾਸਾ ਕਰਨਾ ਹੈ ਥੋੜ੍ਹੀ ਮਿਹਨਤ ਤਾਂ ਚਾਹੀਦੀ ਹੈ। ਇਸ ਲਈ ਸੰਗਤਾਂ ਦੇ ਚਰਨਾਂ ਜ਼ਰੂਰੀ ਬੇਨਤੀ ਹੈ ਕਿ ਪੰਦਰਵਾੜੇ ਅਤੇ ਜਿਹੜੇ ਗੁਰਦੁਆਰਾ ਬ੍ਰਹਮਬੁੰਗਾ ਸਾਹਿਬ ਵਿਖੇ ਹਫ਼ਤਾਵਾਰੀ ਹੈ ਜਿਹੜੇ ਪੰਦਰਵਾੜੇ ਦੇ ਦਰਮਿਆਨ ਸਮਾਗਮ ਆਉਂਦੇ ਹਨ, ਉਹਨਾਂ ਵਿੱਚ ਵੀ ਹਾਜ਼ਰੀ ਭਰਿਆ ਕਰਨ। ਕਈ ਸੰਗਤਾਂ ਦਾ ਪਤਾ ਹੈ ਕਿ ਉਹਨਾਂ ਕੋਲ ਪੂਰਾ ਸਮਾਂ ਆਉਂਦਾ, ਹਰ ਹਫ਼ਤੇ ਸਮਾਂ ਕੱਢ ਸਕਦੇ ਹਨ, ਪਰ ਫਿਰ ਵੀ ਉਹ ਨਹੀਂ ਕੱਢਦੇ ਕਿਉਂਕਿ ਉਹਨਾਂ ਨੇ ਕਈ ਜਗਿਆਸੂਆਂ ਨੂੰ ਨਿਸ਼ਾਨਾ ਬਣਾਇਆ ਹੁੰਦਾ ਹੈ, ਮੁੱਖ ਰੱਖਿਆ ਹੁੰਦਾ। ਕਹਿੰਦਾ ਜੀ ਫਲਾਣਾ ਨਹੀਂ ਜਾਂਦੇ ਤਾਂ ਅਸੀਂ ਕਿਉਂ ਜਾਈਏ। ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਹਰ ਕਿਸੇ ਦੇ ਭਾਗਾਂ ਵਿੱਚ ਲਾਲ ਨਹੀਂ ਆਉਂਦੇ। ਜੇ ਕੋਈ ਮਾਇਆ ਦੀ ਪਕੜ ਤੋਂ ਨਿਕਲ ਨਹੀਂ ਸਕਦਾ, ਜੇ ਸਾਨੂੰ ਮਹਾਰਾਜ ਨੇ ਸਮਾਂ ਬਖਸ਼ਿਆ ਸੀ ਕਿਉਂ ਨਾ ਜਾਈਏ। ਸੋ ਇਸ ਲਈ ਸੰਗਤਾਂ ਦੇ ਚਰਨਾਂ 'ਚ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਲਗਾਤਾਰ ਪ੍ਰੋਸੈਸ ਹੈ, ਆਪ ਜੀ ਸਮਾਂ ਕੱਢੋ ਪੰਦਰਵਾੜ ਦੇ ਸਮਾਗਮਾਂ ਵਿੱਚ, ਅਤੇ ਇਹਨਾਂ ਸਮਾਗਮਾਂ ਦੇ ਦਰਮਿਆਨ ਜਿਹੜਾ ਗੁਰਦੁਆਰਾ ਬ੍ਰਹਮਬੁੰਗਾ ਸਾਹਿਬ ਦੁਰਾਹ ਵਿਖੇ ਵੀ ਪ੍ਰੋਗਰਾਮ ਹੁੰਦਾ ਹੈ, ਇਹਨਾਂ ਵਿੱਚ ਵੀ ਆਪ ਜੀ ਹਾਜ਼ਰੀਆਂ ਭਰੋ, ਤਾਂ ਕਿ ਇਹ ਜਿਹੜਾ ਮਹਾਂਪੁਰਖਾਂ ਨੇ ਆਤਮਕ ਕੇਂਦਰ ਬਣਾਇਆ ਹੈ, ਹਾਂਜੀ, ਜਿਨ੍ਹਾਂ ਨੇ ਆਪਣਾ ਇਹ ਲੋਕਾਂ ਨੇ ਆਪਣਾ ਹਿੱਸਾ ਪਾਇਆ ਹੈ, ਸੰਗਤ ਨੇ ਉੱਥੇ ਬੜੀ ਵੱਧ ਚੜ੍ਹ ਕੇ ਸੇਵਾ ਕੀਤੀ। ਜਦੋਂ ਸੰਗਤ ਜਾ ਕੇ ਉਹਨਾਂ ਆਤਮਕ ਕੇਂਦਰਾਂ ਵਿੱਚ ਲਾਹ ਲੈਣਗੇ ਤਾਂ ਉਹਨਾਂ ਨੂੰ ਹੋਰ ਸੇਵਾ ਕਰਨ ਦਾ ਉਤਸ਼ਾਹ ਮਿਲੇਗਾ, ਉਹਨਾਂ ਦੀ ਸੇਵਾ ਨੂੰ ਭਾਗ ਲੱਗਣਗੇ। ਸੋ ਇਸ ਲਈ ਬੇਨਤੀ ਉੱਥੇ ਜਾਣ ਦੀ ਕਿਰਪਾਲਤਾ ਕਰਨੀ। ਇੱਕ ਹੋਰ ਵੀ ਜ਼ਰੂਰੀ ਬੇਨਤੀ ਹੈ, ਇਹ ਜੋ ਲਿਖਤਾਂ ਆਪ ਜੀ ਦੇ ਸਾਹਮਣੇ ਪੜ੍ਹੀਆਂ ਜਾ ਰਹੀਆਂ ਹਨ, ਇਹ ਨਿਰਾ ਇਹ ਲਿਖਤਾਂ ਨਹੀਂ ਕਿ ਸਾਨੂੰ ਸੇਧ ਦਿੰਦੀਆਂ ਹਨ ਕਿ ਹਾਂਜੀ ਅਸੀਂ ਆਤਮਕ ਮੰਡਲ ਵੱਲ ਕਿਵੇਂ ਜਾਣਾ ਹੈ। ਇਹਨਾਂ ਲਿਖਤਾਂ ਦਾ ਇੱਕ ਹੋਰ ਫਾਇਦਾ ਵੀ ਹੈ, ਉਹ ਇਹ ਕਿ ਇਹ ਗੁਰਬਾਣੀ ਦੇ ਡੂੰਘੇ ਭਾਵ ਸਾਨੂੰ ਸਮਝ ਪੈਂਦੇ, ਇਹਨਾਂ ਨੂੰ ਪੜ੍ਹ ਕੇ ਗੁਰਬਾਣੀ ਸਾਨੂੰ ਮਿੱਠੀ ਲੱਗਦੀ ਹੈ। ਕਿਵੇਂ? ਅਸੀਂ ਜ਼ਿਆਦਾ ਤੋਂ ਜ਼ਿਆਦਾ ਗੁਰਬਾਣੀ ਦੇ ਅਖਰੀ ਅਰਥ ਸਮਝ ਸਕਦੇ ਹਾਂ, ਅੰਤਰੀ ਭਾਵ ਅਰਥ ਸਮਝ ਸਕਦੇ ਹਾਂ। ਸੋ ਜਦੋਂ ਇਹ ਗੁਰਬਾਣੀ ਦੀਆਂ ਲਿਖਤਾਂ ਪੜ੍ਹਦੇ ਤਾਂ ਡੂੰਘੇ ਅਤ ਸੂਖਮ ਆਤਮਕ ਭਾਵਾਂ ਤੋਂ ਉਚਾਰੀਆਂ ਗਈਆਂ ਹਨ, ਅਤੇ ਜਦੋਂ ਇਹ ਪੜ੍ਹਦੇ ਹਾਂ ਤਾਂ ਸਾਡਾ ਮਨ ਫਿਰ ਉਸ ਆਤਮਕ ਭਾਵਨਾਵਾਂ ਨੂੰ ਗ੍ਰਹਿਣ ਕਰਦਾ ਹੈ। ਜਿਵੇਂ ਉਦਾਹਰਣ ਦੇ ਤੌਰ 'ਤੇ ਅਸੀਂ ਪੜ੍ਹਿਆ, ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਹੁਣ ਸਾਨੂੰ ਕੀ ਪਤਾ ਗੁਰਬਾਣੀ ਕਿਹੜੇ ਹੁਕਮ ਦੀ ਗੱਲ ਕਰਦੀ, ਅਸੀਂ ਰੋਜ਼ ਪੰਕਤੀ ਪੜ੍ਹ ਲੈਂਦੇ ਹਾਂ। ਜਦੋਂ ਹੁਕਮ 'ਤੇ ਲਿਖੇ ਵਿਸ਼ੇ 'ਤੇ ਲਿਖੇ ਹੋਏ ਲੇਖਾਂ ਨੂੰ ਪੜ੍ਹਾਂਗੇ ਫਿਰ ਸਾਨੂੰ ਸਮਝ ਆਵੇਗੀ, ਓਹੋ ਗੁਰਬਾਣੀ ਤਾਂ ਇਸ ਹੁਕਮ ਦੀ ਗੱਲ ਕਰਦੀ ਹੈ ਜਿਸ ਦੇ ਨਾ ਬੁੱਝਣ ਕਰਕੇ ਅਸੀਂ ਦੁਖੀ ਹਾਂ ਅਤੇ ਬੁੱਝਣ ਕਰਕੇ ਸੁਖੀ ਹਾਂ। ਇਸ ਕਰਕੇ ਉਸ ਵੇਲੇ ਫਿਰ ਸਾਨੂੰ ਗੁਰਬਾਣੀ ਦੇ ਡੂੰਘੇ ਭਾਵਾਂ ਵਿੱਚ ਸਾਡੀ ਸੁਰਤ ਦੀ ਚੁੱਭੀਆਂ ਲੱਗਦੀਆਂ ਹਨ, ਸਾਨੂੰ ਗੁਰਬਾਣੀ ਹੋਰ ਮਿੱਠੀ ਲੱਗਦੀ ਹੈ। ਜਿਤਨਾ ਡੂੰਘਾ ਤੱਸਦੇ ਹਾਂ ਗੁਰਬਾਣੀ ਵਿੱਚ ਉਤਨੀ ਗੁਰਬਾਣੀ ਮਿੱਠੀ ਲੱਗਦੀ ਹੈ। ਤਾਂ ਡੂੰਘਾ ਤਾਂ ਹੀ ਤੱਸਾਂਗੇ ਕਿ ਜਿਹੜੇ ਤੱਸੇ ਹੋ ਜਾਂਦੀਆਂ ਲਿਖਤਾਂ ਹਨ ਉਹਨਾਂ ਦੀ ਇਹ ਬਾਣੀ ਪੜ੍ਹਾਂਗੇ। ਸੋ ਗੁਰਮੁਖ ਪਿਆਰਿਆਂ ਨੇ ਬਹੁਤ ਗਹਿਰਾਈ ਵਿੱਚ ਚੁੱਭੀਆਂ ਲਾ ਕੇ ਇਹ ਆਤਮਕ ਲਿਖਤਾਂ ਲਿਖੀਆਂ ਹਨ। ਜਦੋਂ ਅਸੀਂ ਇਹ ਲਿਖਤਾਂ ਪੜ੍ਹ ਕੇ ਗੁਰਬਾਣੀ ਪੜ੍ਹਾਂਗੇ ਫਿਰ ਸਾਨੂੰ ਗੁਰਬਾਣੀ ਮਿੱਠੀ ਲੱਗੇਗੀ ਅਤੇ ਗੁਰਬਾਣੀਆਂ ਵਿੱਚ ਸਾਡੀਆਂ ਚੁੱਭੀਆਂ ਲੱਗਣਗੀਆਂ। ਇਸ ਕਰਕੇ ਬੇਨਤੀ ਹੈ ਕਿ ਇੱਕ ਇੱਕ ਦੋ ਦੋ ਲਿਖਤਾਂ ਜਾਂ ਇੱਕ ਸੈੱਟ ਦੀ ਕੀਮਤ 200-300 ਰੁਪਇਆ 1000 ਰੁਪਇਆ ਅਸੀਂ ਕੱਪੜਿਆਂ 'ਤੇ ਬਰਬਾਦ ਕਰ ਸਕਦੇ ਹਾਂ ਅਤੇ ਨਹੀਂ ਲੈ ਸਕਦੇ। ਪਤਾ ਨਹੀਂ ਕਿਸ ਵੇਲੇ ਮਨ ਨੂੰ ਚੋਟ ਲੱਗੇ ਅਤੇ ਇਹਨਾਂ ਦਾ ਅਸਰ ਹੋਵੇ। ਇੱਕ ਇੱਕ ਸੈੱਟ ਲਿਜਾ ਕੇ ਘਰ ਰੱਖੋ ਜਿਸ ਕੋਲ ਸਮਰੱਥਾ ਨਹੀਂ ਇੱਕ ਸੈੱਟ ਦੀ, ਇੱਕ ਇੱਕ ਵਿਸ਼ੇ 'ਤੇ ਲਿਖਿਆ ਜਿਵੇਂ ਸਿਮਰਨ ਦੇ ਵਿਸ਼ੇ 'ਤੇ 16 ਲੈ ਕੇ ਇੱਕ ਕਿਤਾਬ ਲੈ ਜਾਓ। ਜਿਸ ਕੋਲ ਕਿਤਾਬ ਦੀ ਵੀ ਸਮਰੱਥਾ ਨਹੀਂ, ਇੱਕ ਇੱਕ ਦੋ ਦੋ ਲਿਖਤਾਂ ਲੈ ਜਾਓ। ਕਿੰਨੀ ਭੇਟ ਹੈ, 1 ਰੁਪਇਆ 2 ਰੁਪਏ। ਸੋ ਇਹ ਲਿਜਾ ਕੇ ਘਰ ਪੜ੍ਹੋ। ਇਸ ਤੋਂ ਇਲਾਵਾ ਗੁਰਬਾਣੀ ਕੈਸਟਾਂ ਦਾ ਵੀ ਸਟਾਲ ਲੱਗਿਆ ਹੋਇਆ ਹੈ, MP3 CDs ਦਾ ਵੀ। ਇਹ 14-15 ਘੰਟੇ ਦੀ CD ਜਿਹਦੇ ਵਿੱਚ ਸਿਮਰਨ ਵੀ ਹੈ, ਆਸਜ ਦੀ ਵਾਰ ਦੇ ਕੀਰਤਨ ਵੀ ਹੈ, ਗੁਰਬਾਣੀ ਕੀਰਤਨ ਵੀ ਹੈ, ਗੁਰਬਾਣੀ ਵਿਚਾਰ ਵੀ ਹੈ। ਇੰਨਾ ਲਾਹਾ ਭੇਟਾ ਸਿਰਫ 30 ਰੁਪਏ। ਸਾਡਾ ਮੰਤਵ ਇਹ ਨਹੀਂ, ਸਾਡਾ ਮੰਤਵ ਸਿਰਫ ਇਹ ਹੈ ਕਿ ਸੰਗਤਾਂ ਸੰਗਤ ਤੋਂ ਬਾਹਰ ਜਦੋਂ ਘਰ ਜਾਣ ਉੱਥੇ ਵੀ ਆਤਮਕ ਲਾਹਾ ਲੈਣ ਗੁਰਬਾਣੀ ਦਾ। ਸੋ ਇਹ CDs, ਇਹ ਕੈਸਟਾਂ, ਇਹ ਗੁਰਬਾਣੀ ਵਿਚਾਰ ਦੇ ਲੇਖ ਵੱਧ ਤੋਂ ਵੱਧ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਹੁਣ ਇਹ ਜਿਹੜਾ ਲੇਖ ਪੜਿਆ ਗਿਆ ਸੀ, 114 ਨੰਬਰ ਸਿਮਰਨ ਦਾ ਭਾਗ 5 ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।